अवर काज तेरे कित न काम, मिल साध संगत भज केवल नाम। सत संगत विच मिल के परमेश्वर दा भजन करना, काल पुरख दा चिंतन करना, यही साडे जीवन दा मुख प्रयोजन ते मनोरथ है। धन श्री गुरु रामदास सोढ़ी सुल्तान पातशाह श्री अमृतसर शहर विच गुरु के चक विखे रह के अमृतसर सरोवर की सेवा करा रहे ने। लाहौर शहर तो सतगुरां दे सोढ़ी संबंधी मिलन वास्ते गुरु सोभा सुन के अमृतसर शहर च आए हैं। बेनती कीती गरीब नवाज आप दी लाहौर आ के चरण पाओ, कुछ समा रह के भावे वापस आ जाण। अपने उन्हां समूह संबंधियां दी बेनती सुन के गुरुदेव जी लाहौर गए, जिथे सतगुरु जी ने प्रकाश धारिया सी उथे गुरु रामदास साहब जी ने धर्मशाला बनवाई। सुबह शाम दोवें समय कथा कीर्तन हुंदा है। लंगर चलाण दी परंपरा गुरुदेव ने इत्थे आरंभ कर दित्ती और कुछ समय तो बाद कुछ सिखां दी उत्थे ड्यूटी ला के सतगुरु जी श्री गोइंदवाल साहब आए ने। गोइंदवाल साहब आ के बाबा मोहन जी मोहरी जी होना नू सारी संगत नू मिले ने। जेड़ी जेड़ी संगत नू खबर हुंदी है कि सतगुरु जी गोइंदवाल साहब हन, गुरदेव जी दे दर्शन करन वास्ते संगतां गोइंदवाल साहब पुज रहियां ने। वड्डी भारी उपमा श्री गुरु रामदास साहब जी दी हर नगर विच हर घर च हो रही है। आओ मन बिरतियां एकाग्र करके सतगुरु जी दी कल्याणकारी कथा सरवण करिए। तन तन रामदास गुर जिन सिरिया तिन्हें सवारिया, पूरी होई करामात आप सिरजन हार धारिया। ऐसे दीन दयाल सतगुरु श्री गुरु रामदास साहिब जी महाराज गुरदेव जी दे पवित्र चरण कमलां विच अपनियां हाजरियां लवाउंदियां समूह माई भाई आखो जी सतनाम श्री
वाहे गुरु साहिब जी,
सतनाम
श्री वाहे गुरु साहिब जी। चौपाई देश विदेशन संगत आवे,
देशां तों विदेशां तों जिथे जिथे भी गुरु नानक साहब दी सिखी है बेअंत संगतां चल के सतगुरु जी दे दर्शनां नूं आउंदियां हन।
वस्त्र दरब को पेट चढ़ावे,
अनेकां प्रकार दे वस्त्र विभूखण माया ओ गुरु पातशाह दे चरणां च लिया के भेटा करदे हन।
पूजा होए सदीव कृपाला,
कृपालू ते दयालू सतगुरु श्री गुरु रामदास साहब जी दी पूजा सदीव हो रही। रोजाना बिना नागा बेअंत संगतां आ के सतगुरां दी पूजा करदियां हन।
दिवस परब के आए विशाला,
अगे पिछे भी संगत बेअंत आउंदी है, पर जदों कोई पुरब दा दिन हुंदा है, कोई जोड़ मेल हुंदा है, कोई विसाखी दा दिन हुंदा है, दिवाली दा दिन हुंदा है, जां मस्या दा दिन श्री गोइंदवाल साहब विखे मनाया जांदा है, तां उस दिन बहुत ज्यादा संगत दर्शन करन वास्ते चल के आउंदी है।
लगी अंबार उपायन केरे,
अनेकां प्रकार दियां भेटावां गुरु चरणां विच संगत अर्पदी है, जिन्हां भेटावां दे अंबार ढेर श्री गुरु रामदास साहब दे चरणां च लग जांदे हन।
दूर दूर ते लियाए अछेरे,
दूरों दूरों गुरसिख भेटावां लै के आउंदे, ते जिहड़ियां भेटावां वी आउंदियां बड़ियां वधिया भेटावां। ਚੰਗੀਆਂ ਚੰਗੀਆਂ ਵਸਤੂਆਂ ਗੁਰਸਿੱਖ ਗੁਰੂ ਸਾਹਿਬ ਦੇ ਚਰਨਾਂ 'ਚ ਲੈ ਕੇ ਆਉਂਦੇ, ਵਧੀਆ ਵਧੀਆ ਮੇਵੇ ਲੈ ਕੇ ਆਉਂਦੇ, ਫਲ ਲੈ ਕੇ ਆਉਂਦੇ, ਵਸਤਰ ਲੈ ਕੇ ਆਉਂਦੇ, ਕਈ ਪ੍ਰਕਾਰ ਦੇ ਕੀਮਤੀ ਆਭੂਸ਼ਣ ਗਹਿਣੇ ਲੈ ਕੇ ਆਉਂਦੇ। ਇੱਦਾਂ ਜਿਹੜੀਆਂ ਬਹੁਤ ਕੀਮਤੀ ਵਸਤੂਆਂ ਹਨ, ਗੁਰਸਿੱਖ ਆਪਣੇ ਵੱਲੋਂ ਉਹ ਵਸਤੂਆਂ ਗੁਰੂ ਚਰਨਾਂ 'ਚ ਲਿਆ ਕੇ ਭੇਟ ਕਰਦੇ ਹਨ।
ਅਰਪੈ ਬੇਨਤੀ ਕਰੇ ਅਗਾਰੀ,
ਨਾਲੇ ਉਹ ਭੇਟਾਵਾਂ ਅਰਪਣ ਕਰਦੇ ਨੇ, ਨਾਲੇ ਬੇਨਤੀਆਂ ਕਰਦੇ ਨੇ। ਜਥਾ ਸ਼ਕਤ ਜਿੰਨਾ ਕਿਸੇ ਦੀ ਭਾਵਨਾ ਹੈ, ਗੁਰੂ ਪਾਤਸ਼ਾਹ ਤਾਂ ਭਾਵਨਾ ਵੇਖਦੇ, ਪ੍ਰੇਮ ਵੇਖਦੇ ਹਨ। ਜਿਹੜਾ ਵੀ ਆ ਕੇ ਗੁਰੂ ਚਰਨਾਂ ਵਿੱਚ ਭਾਵਨਾ ਸਮਰਪਣ ਕਰਦਾ ਹੈ, ਉਹਦੇ ਤੇ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ ਕਿਰਪਾ ਵਰਤਦੀ ਹੈ।
ਗੁਰ ਪ੍ਰਸੰਨਤਾ ਚੈਤ ਉਦਾਰੀ,
ਸਤਿਗੁਰੂ ਜੀ ਦੀ ਪ੍ਰਸੰਨਤਾ, ਮਹਾਰਾਜ ਜੀ ਦੀ ਖੁਸ਼ੀ ਸਿੱਖ ਚਾਹੁੰਦੇ ਹਨ ਕਿ ਸਤਿਗੁਰੂ ਜੀ ਸਾਡੇ ਤੇ ਪ੍ਰਸੰਨ ਹੋਵਣ, ਸਤਿਗੁਰਾਂ ਦੀ ਖੁਸ਼ੀ ਸਾਨੂੰ ਪ੍ਰਾਪਤ ਹੋਵੇ।
ਸਤਿਗੁਰ ਦੇ ਸਬਨ ਉਪਦੇਸ਼,
ਸਤਿਗੁਰੂ ਜੀ ਆਈ ਹੋਈ ਸਾਰੀ ਸੰਗਤ ਨੂੰ ਉਪਦੇਸ਼ ਬਖਸ਼ਦੇ ਨੇ। ਜਿੰਨੇ ਸਿੱਖ ਆਉਂਦੇ ਹਨ ਸਭ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਪ੍ਰੇਮਾ ਭਗਤੀ ਦਾ ਉਪਦੇਸ਼ ਉਹ ਬਖਸ਼ਦੇ ਹਨ।
ਸਿਮਰੋ ਸਤ ਨਾਮ ਜਗਤੇਸ਼,
ਔਰ ਉਪਦੇਸ਼ ਕੀ ਦਿੰਦੇ ਨੇ, ਉਪਦੇਸ਼ ਦਿੰਦੇ ਨੇ ਕਿ ਭਾਈ ਸੱਚੇ ਨਾਮ ਦਾ ਜਾਪ ਜਪਿਆ ਜਪਿਆ ਕਰੋ, ਸਤਨਾਮ ਸ੍ਰੀ ਵਾਹਿ। ਇਹ ਪਵਿੱਤਰ ਉਪਦੇਸ਼ ਸਤਿਗੁਰੂ ਜੀ ਸਾਰੀ ਸੰਗਤ ਨੂੰ ਬਖਸ਼ਦੇ ਹਨ।
ਨਿਤ ਪ੍ਰਤ ਗੁਰ ਕੋ ਇਮ ਵਿਵਹਾਰੋ,
ਇਹ ਨਿਤਾ ਪ੍ਰਤੀ ਦਾ ਸਤਿਗੁਰਾਂ ਦਾ ਵਿਵਹਾਰ, ਜਿਹਨੂੰ ਆਪਾਂ ਨਿਤ ਕਿਰਿਆ ਕਹਿੰਦੇ ਹਾਂ, ਇਹ ਗੁਰੂ ਰਾਮਦਾਸ ਸਾਹਿਬ ਜੀ ਦੀ ਨਿਤ ਕਿਰਿਆ ਹੈ।
ਜਾਮ ਜਾਮਨੀ ਨਿੰਦਰਾ ਟਾਰੇ,
ਕੀ ਨਿਤ ਕਿਰਿਆ ਕਿ ਪਹਿਰ ਰਾਤ ਰਹਿੰਦਿਆਂ ਅੰਮ੍ਰਿਤ ਵੇਲੇ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਆਪਣੇ ਆਸਣ ਤੋਂ ਉੱਠਦੇ ਹਨ, ਅੰਮ੍ਰਿਤ ਵੇਲੇ ਜਾਗਦੇ ਹਨ।
ਕਰ ਨਿਤ ਕਿਰਿਆ ਸੋਚ ਕੋ ਤਰੇ,
ਔਰ ਸਰੀਰ ਦੀ ਕਿਰਿਆ ਸੋਧ ਕੇ ਸੋਚ ਕਰਕੇ ਪਾਤਸ਼ਾਹ ਜੀ ਇਸ਼ਨਾਨ ਕਰਦੇ ਹਨ।
ਸੀਤਲ ਜਲ ਮੈਂ ਮੱਜਨ ਕਰੇ,
ਇਸ਼ਨਾਨ ਵੀ ਗੁਰਦੇਵ ਜੀ ਸ਼ੀਤਲ ਜਲ ਨਾਲ, ਠੰਡੇ ਜਲ ਨਾਲ ਕਰਦੇ ਹਨ।
ਪੁਨ ਸਮਾਧ ਕੋ ਲੀਤ ਲਗਾਏ,
ਇਸ਼ਨਾਨ ਪਾਨ ਕਰਕੇ ਸਵੱਛ ਵਸਤਰ ਸਰੀਰ ਤੇ ਧਾਰਨ ਕਰਕੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਆਪਣੇ ਆਸਣ ਤੇ ਬੈਠ ਜਾਂਦੇ ਹਨ, ਔਰ ਆਪਣੀ ਨਿਜ ਸਮਾਧੀ ਵਿੱਚ ਸਥਿਤ ਹੋ ਜਾਂਦੇ। ਗੁਰੂ ਰਾਮਦਾਸ ਸਾਹਿਬ ਆਪਣੇ ਨਿਜਾਤਮ ਸਵਰੂਪ ਵਿੱਚ ਸਤਿਗੁਰੂ ਜੀ ਇਕਾਗਰ ਹੋ ਜਾਂਦੇ ਹਨ।
ਰਾਖੇ ਅੰਤਰ ਬ੍ਰਿਤ ਟਿਕਾਏ,
ਔਰ ਆਪਣੀ ਬਿਰਤੀ ਨੂੰ ਆਪਣੇ ਅੰਤਰ ਟਿਕਾ ਕੇ ਰੱਖਦੇ ਨੇ, ਆਪਣੀ ਬਿਰਤ ਨੂੰ ਆਪਣੇ ਅੰਤਰਮੁਖੀ ਕਰਕੇ ਟਿਕਾਉਂਦੇ ਹਨ।
ਨਿਰਵਿਕਲਪ ਨਿਜ ਪਦ ਸੁਖ ਲੀਨ,
ਇਹੋ ਜੀ ਜਗ੍ਹਾ ਤੇ ਜਾ ਸਮਾਉਂਦੇ ਨੇ ਗੁਰੂ ਰਾਮਦਾਸ ਜੀ ਜਿੱਥੇ ਕੋਈ ਵਿਕਲਪ ਨਹੀਂ ਰਹਿ ਜਾਂਦਾ, ਯਾਨੀ ਕਿ ਨਿਰਵਿਕਲਪ ਸਮਾਧੀ ਜਿਸ ਨੂੰ ਆਪਾਂ ਕਹਿੰਦੇ ਹਾਂ, ਉਸ ਨਿਰਵਿਕਲਪ ਸਮਾਧੀ ਵਿੱਚ ਸਤਿਗੁਰੂ ਜੀ ਦੀ ਸਥਿਤੀ ਹੋ ਜਾਂਦੀ ਹੈ। ਆਪਣੇ ਉਸ ਪਰਮ ਆਨੰਦ ਵਿੱਚ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਵਿਲੀਨ ਹੋ ਜਾਂਦੇ ਹਨ।
ਆਸਨ ਥਿਰੇ ਅਡੋਲ ਪ੍ਰਬੀਨ,
ਔਰ ਦਿਨ ਚੜ੍ਹਦਿਆਂ ਤਾਈ ਅਡੋਲ ਇੱਕੋ ਚੌਂਕੜੇ ਤੇ ਇੱਕੋ ਆਸਣ ਤੇ ਸਤਿਗੁਰੂ ਜੀ ਬੈਠਦੇ ਹਨ, ਬਿਰਾਜਦੇ ਹਨ।
ਪ੍ਰਾਤ ਹੋਤ ਲੋਚਨ ਅਰਬਿੰਦ,
ਜਦੋਂ ਦਿਨ ਚੜ੍ਹਦਾ ਉਧਰ ਸੂਰਜ ਉਦੇ ਹੁੰਦਾ, ਇਧਰ ਸਤਿਗੁਰੂ ਜੀ ਆਪਣੇ ਨੇਤਰ ਕਮਲ ਖੋਲਦੇ ਹਨ।
ਵਿਕਸਤ ਪਰੇ ਸੁਪਰੀਮ ਬਿਲੰਦ,
ਐਸੇ ਨੇਤਰ ਜਿਹੜੇ ਖੇੜੇ ਨਾਲ ਖੇੜੇ ਰਹਿੰਦੇ ਨੇ, ਜਿਨ੍ਹਾਂ ਨੇਤਰਾਂ ਦੇ ਵਿੱਚ ਪ੍ਰੇਮ ਭਰਿਆ ਹੋਇਆ, ਐਸੇ ਸੁੰਦਰ ਨੇਤਰ ਨੇ ਜਿਨ੍ਹਾਂ ਨੇਤਰਾਂ ਦੇ ਵਿੱਚ ਪ੍ਰੇਮ ਹੈ ਤੇ ਖੇੜਾ ਹੈ।
ਕੇਸਰ ਤਿਲਕ ਲਗਾਵੇ ਮਾਥੇ,
ਔਰ ਗਰੀਬ ਨਵਾਜ ਪਾਤਸ਼ਾਹ ਜੀ ਸੋਹਣੇ ਸਵੱਛ ਵਸਤਰ ਸਰੀਰ ਤੇ ਧਾਰਨ ਕਰਦੇ ਹਨ, ਮਸਤਕ ਖਾਲਸਾ ਜੀ ਠੰਡਾ ਕਰਨ ਵਾਸਤੇ ਚੰਦਨ ਆਦਿਕ ਦਾ ਲੇਪ ਵੀ ਅਕਸਰ ਕਰ ਲੈਂਦੇ ਹਨ।
ਪੈਰ ਬਸਤਰ ਪੁਨ ਸ਼ੋਭਾ ਸਾਥੀ,
ਔਰ ਸੋਹਣੇ ਬਸਤਰ ਉਹ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਸਰੀਰ ਤੇ ਧਾਰਨ ਕਰਦੇ ਹਨ, ਜਿਨ੍ਹਾਂ ਨੂੰ ਵੇਖ ਕੇ ਸੋਹਣੀ ਸ਼ੋਭਾ ਹੁੰਦੀ ਹੈ।
ਸੂਰਜ ਚੜੇ ਸਿੰਘਾਸਨ ਬਈ,
ਜਦੋਂ ਸੂਰਜ ਉਦੇ ਹੁੰਦਾ ਫਿਰ ਸਤਿਗੁਰੂ ਜੀ ਸਿੰਘਾਸਣ ਤੇ ਬੈਠ ਕੇ ਸੰਗਤ ਨੂੰ ਦਰਸ਼ਨ ਦਿੰਦੇ। ਦੀਵਾਨ ਵਿੱਚ ਆ ਜਾਂਦੇ ਹਨ, ਦਰਬਾਰ ਸਜਦਾ, ਸਿੰਘਾਸਣ ਦੇ ਉੱਤੇ ਬੈਠ ਕੇ ਦਰਸ਼ਨ ਦਿੰਦੇ ਹਨ।
ਆਨ ਦਰਸ ਪ੍ਰੇਮੀ ਸਿੱਖ ਲਏ,
ਔਰ ਜਿਤਨੇ ਸਤਿਗੁਰੂ ਜੀ ਦੇ ਪ੍ਰੇਮੀ ਸਿੱਖ ਨੇ ਉਹ ਫਿਰ ਆ ਕੇ ਗੁਰੂ ਦਰਬਾਰ ਵਿੱਚ ਮਹਾਰਾਜ ਜੀ ਦੇ ਦਰਸ਼ਨ ਪਰਸਦੇ ਹਨ, ਸਤਿਗੁਰਾਂ ਦੇ ਦੀਦਾਰ ਕਰਦੇ ਹਨ।
ਕੀਰਤਨ ਗਾਏ ਰਬਾਬੀ ਆ ਗਏ,
ਪਾਤਸ਼ਾਹ ਦੇ ਦਰਬਾਰ ਵਿੱਚ ਰਬਾਬੀ ਸਿੱਖ ਬੈਠੇ ਬੜੇ ਅਦਬ ਸਤਿਕਾਰ ਨਾਲ ਗੁਰਬਾਣੀ ਦਾ ਕੀਰਤਨ ਕਰਦੇ ਹਨ। ਰਬਾਬੀ ਸੁੰਦਰ ਤਾਰਾਂ ਸਜਾ ਕੇ ਵਜਾ ਕੇ ਤੰਤੀ ਸਾਜਾਂ ਉੱਤੇ ਗੁਰੂ ਸਾਹਿਬ ਜੀ ਦੇ ਵੱਲੋਂ ਗਾਏ ਗਏ ਸੋਹਣਿਆਂ ਰਾਗਾਂ ਵਿੱਚ ਗੁਰਬਾਣੀ ਦਾ ਕੀਰਤਨ ਗਾਇਨ ਕਰਦੇ ਹਨ।
ਧੁਨ ਰਬਾਬ ਕੀ ਬਾਜਨ ਲਾਗੇ,
ਗੁਰੂ ਚਰਨਾਂ ਵਿੱਚ ਰਬਾਬ ਦੀ ਧੁਨ ਵੱਜਦੀ ਹੈ।
ਸੁਣੇ ਸਿੱਖ ਬੈਠੇ ਗੁਰ ਤੀਰ,
ਔਰ ਗੁਰੂ ਕੇ ਸਿੱਖ ਬੜੇ ਪ੍ਰੇਮ ਨਾਲ ਸਤਿਗੁਰਾਂ ਦੇ ਪਾਸ ਬੈਠ ਕੇ ਰੱਬੀ ਬਾਣੀ ਦਾ ਕੀਰਤਨ ਸੁਣਦੇ ਹਨ। ਖਾਲਸਾ ਜੀ, ਗੁਰੂ ਸਾਹਿਬ ਦੇ ਚਰਨਾਂ ਚ ਬੈਠ ਕੇ ਕੀਰਤਨ ਸੁਣਨ ਵਰਗਾ ਸੁੱਖ ਖਾਲਸਾ ਜੀ ਸਵਰਗਪੁਰੀ ਵਿੱਚ ਵੀ ਨਹੀਂ ਹੈ। ਇਉਂ ਕਹਿ ਲੋ ਕਿ ਸਤਿਗੁਰਾਂ ਦੇ ਪਾਸ ਬੈਠ ਕੇ ਜਦੋਂ ਕੀਰਤਨ ਸੁਣਦੇ ਹਾਂ, ਸਾਡੀ ਹਾਜ਼ਰੀ ਸੱਚਖੰਡ ਚ ਲੱਗ ਰਹੀ ਹੁੰਦੀ ਤੇ ਸੱਚਖੰਡ ਦਾ ਆਨੰਦ ਬਣਿਆ ਹੁੰਦਾ। ਉਹ ਜਗ੍ਹਾ ਬੈਕੁੰਠ ਹੈ ਜਿੱਥੇ ਹਰੀ ਕੀਰਤਨ ਹੋਵੇ। ਉਹਦੇ ਵਰਗਾ ਬੈਕੁੰਠ ਕਿਹੜਾ ਹੋ ਸਕਦਾ ਹੋਰ ਜਿੱਥੇ ਕੀਰਤਨ ਹੁੰਦਾ ਹੋਵੇ। ਤੋ ਗੁਰੂ ਕੇ ਸਿੱਖ ਬੜੇ ਆਨੰਦ ਨਾਲ ਸਤਿਗੁਰਾਂ ਦੇ ਦਰਬਾਰ ਵਿੱਚ ਬੈਠ ਕੇ ਰਬਾਬੀ ਸਿੱਖਾਂ ਦੇ ਪਾਸੋਂ ਰੱਬੀ ਬਾਣੀ ਦਾ ਕੀਰਤਨ ਸੁਣਦੇ ਨੇ, ਇੱਕ ਮਨ ਇੱਕ ਚਿੱਤ ਹੋ ਕੇ।
ਪੁਨ ਉਪਦੇਸ਼ੇ ਗੁਨੀ ਗਈਰ,
ਫਿਰ ਜਦੋਂ ਕੀਰਤਨ ਸਮਾਪਤ ਹੁੰਦਾ ਤੇ ਗੁਰੂ ਸਾਹਿਬ ਜੀ ਕਥਾ ਕਰਦੇ, ਖੁਦ ਗੁਰੂ ਰਾਮਦਾਸ ਸਾਹਿਬ ਸੰਗਤ ਨੂੰ ਉਪਦੇਸ਼ ਦਿੰਦੇ, ਬਾਣੀ ਦਾ ਪਾਵਨ ਪਵਿੱਤਰ ਉਪਦੇਸ਼ ਦੇ ਕੇ ਸੰਗਤ ਨੂੰ ਕਿਰਤਾਰਥ ਕਰਦੇ ਨੇ।
ਉਹਨੇ ਦੇਗ ਜਬ ਹੋਵੇ ਤਿਆਰੀ,
ਇਹਨੇ ਨੂੰ ਲੰਗਰ ਤਿਆਰ ਹੋ ਜਾਂਦਾ। ਦੇਗ, ਦੇਗ ਦਾ ਮਤਲਬ ਹੁੰਦਾ ਲੰਗਰ। ਜਦੋਂ ਲੰਗਰ ਤਿਆਰ ਹੋ ਜਾਂਦਾ,
ਸਭ ਰਸ ਕੇ ਆਹਾਰ ਤਿਸ ਬਾਰੀ,
ਲਾਂਗਰੀ ਆ ਕੇ ਬੇਨਤੀ ਕਰਦਾ, ਮਹਾਰਾਜ ਲੰਗਰ ਤਿਆਰ ਹੈ। ਉਹ ਦੀਵਾਨ ਦੀ ਸਮਾਪਤੀ ਹੁੰਦੀ, ਲੰਗਰਾਂ ਵਿੱਚ ਸਰਬ ਰਸਾਂ ਦੇ ਭੋਜਨ ਬਣਦੇ, ਕਈ ਪ੍ਰਕਾਰ ਦੇ ਪਕਵਾਨ ਗੁਰਸਿੱਖਾਂ ਲਈ ਤਿਆਰ ਹੁੰਦੇ।
ਸੂਪਕਾਰ ਸੁਧ ਦੇਹ ਜੇ ਆਈ,
ਜਦੋਂ ਲਾਂਗਰੀ ਆ ਕੇ ਖਬਰ ਦਿੰਦਾ ਹੈ,
ਉੱਠ ਕਰ ਪਹੁੰਚੇ ਗੁਰ ਗੋਸਾਈ।
ਤੋ ਦੀਵਾਨ ਦੀ ਸਮਾਪਤੀ ਕਰਕੇ ਸਤਿਗੁਰੂ ਜੀ ਲੰਗਰ ਵਾਲੀ ਜਗ੍ਹਾ ਤੇ ਚੱਲ ਕੇ ਆਉਂਦੇ। ਧੰਨ ਗੁਰੂ ਰਾਮਦਾਸ ਜੀ।
ਸਭ ਸੰਗਤ ਕੇ ਬੀਚ ਸਥਾਨਾ,
ਸਾਰੀ ਸੰਗਤ ਦੇ ਵਿੱਚ ਸਤਿਗੁਰਾਂ ਦੇ ਬੈਠਣ ਦਾ ਸਥਾਨ ਹੈ, ਜਿੱਥੇ ਸਾਰੀ ਸੰਗਤ ਬੈਠ ਹੈ ਉਹਦੇ ਵਿੱਚ ਸਤਿਗੁਰਾਂ ਦਾ ਵੱਖਰਾ ਆਸਣ ਲੱਗਾ ਮਹਾਰਾਜ ਜੀ ਦਾ, ਉਸ ਆਸਣ ਦੇ ਉੱਤੇ।
ਅਭਿਆਗਤ ਚੱਲ ਆਏ ਮਹਾਨਾ,
ਮਹਾਰਾਜ ਜੀ ਬੈਠ ਜਾਂਦੇ। ਜਿਹੜਾ ਵੀ ਕੋਈ ਅਭਿਆਗਤ, ਅਭਿਆਗਤ ਮਤਲਬ ਕੋਈ ਲੋੜਵੰਦ, ਗੁਰੂ ਕੇ ਲੰਗਰ ਦੇ ਵਿੱਚ ਤਾਂ ਪ੍ਰਸ਼ਾਦਾ ਛਕਣ ਉਹੀ ਆਉਂਦਾ ਨਾ ਜਿਹੜਾ ਲੋੜਵੰਦ ਹੈ, ਜਿਹਨੂੰ ਕੜਾਕਾ ਲੱਗਾ, ਭੁੱਖ ਲੱਗੀ, ਭੋਜਨ ਛਕਣ ਆਉਂਦਾ। ਤੋ ਜਿਹੜਾ ਵੀ ਕੋਈ ਅਭਿਆਗਤ ਗੁਰੂ ਸਾਹਿਬ ਦੇ ਲੰਗਰ ਵਿੱਚ ਚੱਲ ਕੇ ਆਉਂਦਾ,
ਇੱਕ ਸਮਾਨ ਸਭ ਦੇਤ ਆਹਾਰਾ,
ਸਭ ਨੂੰ ਇੱਕ ਸਮਾਨ ਭੋਜਨ ਮਿਲਦਾ, ਇੱਕ ਸਮਾਨ ਸਾਰਿਆਂ ਵਿੱਚ ਲੰਗਰ ਵਰਤਦਾ ਹੈ।
ਧਨੀ ਰੰਕ ਕਹਿ ਆਏ ਉਦਾਰਾ,
ਭਾਵੇਂ ਕੋਈ ਧਨੀ ਆਵੇ, ਭਾਵੇਂ ਕੋਈ ਗਰੀਬ ਆਵੇ, ਭਾਵੇਂ ਕੋਈ ਰਾਜਾ ਆਵੇ ਤੇ ਭਾਵੇਂ ਕੋਈ ਭਿਖਾਰੀ ਆਵੇ, ਸਭ ਨੂੰ ਇੱਕ ਸਮਾਨ ਲੰਗਰ ਪ੍ਰਾਪਤ ਹੁੰਦਾ, ਕਿਸੇ ਨਾਲ ਵਿਤਕਰਾ ਨਹੀਂ ਕੀਤਾ ਜਾਂਦਾ। ਸਭ ਨੂੰ ਸੰਗਤ ਜੀ ਕਹਿ ਕੇ, ਵਾਹਿਗੁਰੂ ਜੀ ਕਹਿ ਕੇ ਭੋਜਨ ਛਕਾਇਆ ਜਾਂਦਾ।
ਸੰਗਤ ਬੀਚ ਅਚੇ ਤ੍ਰਿਪਤਾਵੇ,
ਸਾਰੇ ਸੰਗਤ ਵਿੱਚ ਬੈਠ ਕੇ ਭੋਜਨ ਛਕ ਕੇ ਤ੍ਰਿਪਤ ਹੁੰਦੇ ਹਨ।
ਬਹੁਰ ਚੁਰਾ ਕਰ ਨਿਜ ਥਾਲੇ ਆਵੇ,
ਸਤਿਗੁਰੂ ਜੀ ਵੀ ਸੰਗਤ ਦੇ ਵਿੱਚ ਹੀ ਬੈਠਦੇ, ਭੋਜਨ ਛਕਦੇ ਤੇ ਤ੍ਰਿਪਤ ਹੁੰਦੇ। ਭੋਜਨ ਛਕਣ ਤੋਂ ਬਾਅਦ ਮਹਾਰਾਜ ਜੀ ਚੂਲਾ ਕਰਦੇ ਹਨ।
ਪੁਨ ਇਕੰਤ ਰੇ ਕੇ ਤਤਕਾਲ,
ਔਰ ਭੋਜਨ ਛਕ ਕੇ ਆਪਣੇ ਆਸਣ ਤੇ ਆ ਜਾਂਦੇ। ਕੁਝ ਸਮਾਂ ਗੁਰਦੇਵ ਜੀ ਇਕਾਂਤ ਚ ਰਹਿੰਦੇ ਗੁਰੂ ਰਾਮਦਾਸ, ਭੋਜਨ ਛਕ ਕੇ ਆਸਣ ਤੇ ਆ ਜਾਂਦੇ। ਹੁਕਮ ਹੋ ਜਾਂਦਾ ਵੀ ਇਸ ਵੇਲੇ ਹੁਣ ਕੋਈ ਕੋਲ ਨਾ ਆਵੇ, ਸੰਗਤ ਨੂੰ ਦਰਸ਼ਨ ਦੇ ਹਟ ਦੇ ਤੇ ਇਕਾਂਤ ਵਿੱਚ ਆ ਕੇ ਸਤਿਗੁਰੂ ਜੀ ਬੈਠਦੇ ਹਨ।
ਪੋਡੀ ਸੀ ਜਾ ਪਰ ਸੁਖ ਨਾਲ,
ਔਰ ਕੁਝ ਸਮੇਂ ਲਈ ਬੈਠਦੇ ਤੇ ਫਿਰ ਆਪਣੇ ਪਲੰਘੇ ਤੇ ਆਪਣੇ ਸੁਖਾਸਣ ਤੇ ਸਤਿਗੁਰੂ ਜੀ ਲੇਟ ਜਾਂਦੇ। ਦੁਪਹਿਰੇ ਭੋਜਨ ਛੱਕ ਕੇ ਕੁਝ ਸਮੇਂ ਲਈ ਸਤਿਗੁਰੂ ਜੀ ਬਿਰਾਜਦੇ ਹਨ।
ਜਾਮ ਦਿਵਸ ਤੇ ਸੋਚਾ ਚਾਰ,
ਫਿਰ ਜਦੋਂ ਪੈਰ ਕ ਦਿਨ ਰਹਿ ਜਾਂਦਾ, ਯਾਨੀ ਕਿ ਆ ਪਿਛਲਾ ਵੇਲਾ ਤਰਕਾਲਾਂ ਦਾ, ਇਹ ਸ਼ਾਮ ਦਾ ਜਦੋਂ ਸਮਾਂ ਹੁੰਦਾ ਹੈ, ਮਹਾਰਾਜ ਜੀ ਆਸਣ ਤਿਆਗਦੇ ਨੇ, ਸਰੀਰ ਦੀ ਕਿਰਿਆ ਸੋਧ ਦੇ ਜਲ ਪਾਣੀ ਵਰਤਦੇ ਹਨ।
ਬੈਠਦੇ ਐ ਪੁਨ ਸਭਾ ਮਜਾਰ,
ਕੁਝ ਸਮੇਂ ਲਈ ਫਿਰ ਆ ਕੇ ਦੀਵਾਨ ਚ ਬੈਠਦੇ। ਸ਼ਾਮ ਕਥਾ ਹੁੰਦੀ ਗੁਰੂ ਸਾਹਿਬ ਦੇ ਦਰਬਾਰ ਚ, ਸ਼ਾਮ ਵੇਲੇ ਸੰਗਤ ਨੂੰ ਆ ਕੇ ਸਤਿਗੁਰੂ ਜੀ ਦਰਸ਼ਨ ਦਿੰਦੇ ਹਨ।
ਕਥਾ ਸਮਾਗਮ ਕੋ ਤਿਸ ਕਾਲ,
ਕਥਾ ਇਸੇ ਸਮੇਂ ਹੀ ਹੁੰਦੀ। ਪਿਛਲੇ ਪੈਰਾ ਜਿਹੜਾ ਸਮਾਂ ਹੈ ਕਥਾ ਦਾ, ਇਹ ਗੁਰੂ ਕਾਲ ਤੋਂ ਹੀ ਚੱਲਦਾ। ਗੁਰੂ ਅੰਗਦ ਦੇਵ ਸਾਹਿਬ ਦੇ ਸਮੇਂ ਤੋਂ ਇਹ ਮਰਿਆਦਾ ਚੱਲੀ ਹੈ, ਸ਼ਾਮ ਨੂੰ ਕਥਾ ਦੀ, ਇਤਿਹਾਸ ਦੀ ਕਥਾ। ਉਹ ਸ਼ਾਮ ਸਮੇਂ ਕਥਾ ਸਮਾਗਮ ਹੁੰਦਾ, ਜਦੋਂ ਮਹਾਰਾਜ ਪਿਛਲੇ ਪੈਰ ਸ਼ਾਮ ਨੂੰ ਬੈਠਦੇ ਤੇ ਸੋਦਰ ਤੋਂ ਪਹਿਲਾਂ ਕਥਾ ਜਿਹੜੀ ਹੈ ਉਹ ਹੁੰਦੀ ਗੁਰੂ ਸਾਹਿਬ ਦੇ ਦਰਬਾਰ ਵਿੱਚ।
ਗੁਰਜੁਤ ਸੰਗਤ ਸੁਨੇ ਰਸਾਲ,
ਸਤਿਗੁਰੂ ਜੀ ਦੇ ਸਮੇਤ ਸਾਰੀ ਸੰਗਤ ਬੜੇ ਪ੍ਰੇਮ ਨਾਲ ਕਥਾ ਸੁਣ, ਸਾਰੀ ਸੰਗਤ ਨੂੰ ਬੜੀ ਭਾਵਨਾ ਜਾਗਦੀ, ਪ੍ਰੇਮ ਨਾਲ ਜਨਮ ਸਾਖੀ ਦੀ ਕਥਾ ਹੁੰਦੀ, ਵੱਡਿਆਂ ਸਤਿਗੁਰਾਂ ਦੀ ਕਥਾ ਹੁੰਦੀ, ਗੁਰੂ ਨਾਨਕ ਸਾਹਿਬ ਦੀ ਜਨਮ ਸਾਖੀ, ਗੁਰੂ ਅੰਗਦ ਸਾਹਿਬ ਦਾ ਇਤਿਹਾਸ, ਗੁਰੂ ਅਮਰਦਾਸ ਸਾਹਿਬ ਦੀ ਕਥਾ, ਗੁਰਬਾਣੀ ਦੀ ਕਥਾ, ਏਦਾਂ ਸਾਰੀ ਸੰਗਤ ਬੜੇ ਪ੍ਰੇਮ ਨਾਲ ਸਤਿਗੁਰੂ ਜੀ ਦੀ ਕਥਾ ਸੁਣਦੇ ਹਨ।
ਭਗਤ ਬਿਰਾਗ ਗਿਆਨ ਗੁਣ ਸਾਨੀ,
ਕਥਾ ਕਿਹੜੀ ਹੁੰਦੀ ਹੈ? ਕਥਾ ਦਾ ਜੇ ਕੋਈ ਪਰਿਭਾਸ਼ਾ ਪੁੱਛੇ ਵੀ ਕਥਾ ਦੀ ਪਰਿਭਾਸ਼ਾ ਕੀ ਹੈ, ਕਥਾ ਉਹ ਹੈ ਜਿਹਦੇ ਚ ਭਗਤੀ ਹੋਵੇ, ਵੈਰਾਗ ਹੋਵੇ ਤੇ ਗਿਆਨ ਹੋਵੇ, ਉਹਨੂੰ ਕਥਾ ਕਹਿੰਦੇ। ਜਿਹਦੇ ਵਿੱਚ ਖਬਰਾਂ ਸੁਣਾਈਆਂ ਜਾਣ ਵੀ ਫਲਾਣਾ ਇਹ ਕਹਿੰਦਾ, ਅਮਕਾ ਇਹ ਕਹਿੰਦਾ, ਫਲਾਣੀ ਥਾਂ ਤੇ ਆਹ ਹੋ ਗਿਆ, ਅਮਕੀ ਤੇ ਆਹ ਹੋ ਗਿਆ, ਉਹ ਕਥਾ ਦੀ ਉਹ ਨਿਊਜ਼ ਚੈਨਲ ਤਾਂ ਹੋ ਸਕਦਾ ਵੀ ਜਿੱਥੇ ਖਬਰਾਂ ਸੁਣਾਈਆਂ ਜਾਣ। ਕਥਾ ਉਹ ਹੈ ਜਿੱਥੇ ਭਗਤੀ ਹੈ, ਗਿਆਨ ਹੈ, ਵੈਰਾਗ ਹੈ, ਔਰ ਗੁਰੂ ਸਾਹਿਬ ਦਾ ਇਤਿਹਾਸ ਹੈ, ਉਹਨੂੰ ਕਥਾ ਕਹਿੰਦੇ ਹਨ। ਤੂੰ ਕਹਿੰਦੇ ਭਗਤ ਵੈਰਾਗ ਗਿਆਨ ਗੁਣ ਸਾਨੀ, ਭਗਤੀ ਵੈਰਾਗ ਤੇ ਗਿਆਨ ਦੇ ਗੁਣਾਂ ਦੇ ਸਮੇਤ
ਹੋਏ ਕਥਾ ਆਤਮ ਸੁਖਦਾਨੀ,
ਆਤਮਾ ਨੂੰ ਸੁਖ ਦੇਣ ਵਾਲੀ ਕਥਾ ਹੁੰਦੀ ਗੁਰੂ ਦਰਬਾਰ, ਜਿਸ ਨੂੰ ਸੁਣ ਕੇ ਆਤਮਾ ਨੂੰ ਸੁਖ ਪ੍ਰਾਪਤ ਹੋਵੇ, ਜਾਂ ਇਉਂ ਕਹਿ ਲਓ ਜਿਸ ਨੂੰ ਸੁਣ ਕੇ ਆਤਮਾ ਦਾ ਸੁਖ ਪ੍ਰਾਪਤ ਹੋਵੇ, ਨਿਜ ਆਤਮ ਆਨੰਦ ਦੀ ਪ੍ਰਾਪਤੀ ਹੋਵੇ, ਐਸੀ ਕਥਾ ਗੁਰੂ ਦਰਬਾਰ ਚ ਹੁੰਦੀ ਹੈ।
ਚਾਰ ਕਟੀ ਬਾਸੁਰ ਜਬ ਰਹੇ,
ਜਦੋਂ ਚਾਰ ਕ ਘੜੀਆਂ ਦਿਨ ਬਾਕੀ ਰਹਿ ਜਾਂਦਾ ਹੈ,
ਸ਼ਬਦ ਕੀਰਤਨ ਕੋ ਸੁਖ ਲਹੇ,
ਫਿਰ ਰਬਾਬੀ ਸਿੱਖ ਆਉਂਦੇ ਉਹ ਕੀਰਤਨ ਕਰਦੇ। ਸੋਦਰ ਦੀ ਚੌਂਕੀ ਲਾਣ ਤੋਂ ਪਹਿਲੇ ਸੋਦਰ ਦੀ ਚੌਂਕੀ ਹੁੰਦੀ, ਜਿਹੜੀ ਕਥਾ ਤੋਂ ਬਾਅਦ ਕੀਰਤਨ ਦੀ ਚੌਂਕੀ। ਤੋ ਇਸ ਪ੍ਰਕਾਰ ਨਾਲ ਕਹਿੰਦੇ ਫਿਰ ਰਬਾਬੀ ਆ ਕੇ ਕੀਰਤਨ ਕਰਦੇ ਹਨ।
ਅਨੇਕ ਪ੍ਰਕਾਰਨ ਕੇ ਹੋਏ ਰਾਗ,
ਹਰੇਕ ਪ੍ਰਕਾਰ ਦੇ ਰਾਗਾਂ ਵਿੱਚ ਰੀਝ ਰੀਝ ਕੇ, ਕਦੇ ਪੜਤਾਲਾਂ ਗਾਉਂਦੇ ਰਾਗੀ ਸਿੰਘ, ਕਦੇ ਚੱਪ ਤਾਲ ਵਿੱਚ ਪੜਦੇ ਸ਼ਬਦ, ਕਦੇ ਇੱਕ ਤਾਲ ਵਿੱਚ, ਕਦੇ ਤਿੰਨ ਤਾਲ ਵਿੱਚ, ਏਦਾਂ ਬੇਅੰਤ ਰਾਗਾਂ ਦੇ ਵਿੱਚ ਸਤਿਗੁਰੂ ਜੀ ਦੇ ਪਾਵਨ ਦਰਬਾਰ ਦੇ ਵਿੱਚ ਰਾਗੀ ਕੀਰਤਨ ਕਰਦੇ ਹਨ।
ਰਾਗ ਦਵੈਕ ਜਿਨ ਸੁਣ ਅਗ ਭਾਗ,
ਇਹੋ ਜਿਹੇ ਰਾਗਾਂ ਚ ਕੀਰਤਨ ਹੁੰਦਾ ਜਿਸ ਨੂੰ ਸੁਣ ਕੇ ਰਾਗ ਦਵੈਸ਼ ਨੱਸ ਜਾਂਦੀ। ਆਖੋ ਸਤਨਾਮ
ਸ੍ਰੀ ਵਾਹਿ।
ਦੋ ਬਿਰਤੀਆਂ, ਇੱਕ ਰਾਗ ਦੀ ਹੈ, ਦੂਜੀ ਦਵੈਸ਼ ਦੀ ਹੈ। ਰਾਗ ਕਹਿੰਦੇ ਵੀ ਇਹ ਮੇਰਾ, ਦਵੈਸ਼ ਕਹਿੰਦੇ ਤੇਰਾ, ਇਹ ਮੇਰ ਤੇਰ ਦੀ ਬਿਰਤੀ ਚ ਤਾਂ ਉਲਝੇ ਪਏ ਆਪਾਂ ਸਾਰੇ। ਕਹਿੰਦੇ ਕੀਰਤਨ ਸੁਣ ਕੇ ਰਾਗ ਤੇ ਦਵੈਸ਼ ਦੀਆਂ ਦੋਵੇਂ ਬਿਰਤੀਆਂ ਚਲੀਆਂ ਜਾਂਦੀਆਂ, ਐਸਾ ਕੀਰਤਨ ਹੁੰਦਾ।
ਭਾਗ ਜਗੇ ਜਿਨ ਕੇ ਹੋਏ ਲਾਗ,
ਜਿਨ੍ਹਾਂ ਦੇ ਭਾਗ ਜਾਗੇ ਨੇ ਉਹ ਕੀਰਤਨ ਚ ਜੁੜਦੇ ਨੇ, ਉਹੀ ਕੀਰਤਨ ਚ ਲੱਗਦੇ ਨੇ, ਉਹੀ ਕੀਰਤਨ ਸੁਣਦੇ ਨੇ।
ਲਾਗ ਸਵਾਦ ਜਿਨ ਪ੍ਰੇਮ ਸੁਭਾਗ,
ਕਹਿੰਦੇ ਫਿਰ ਉਹਨਾਂ ਨੂੰ ਕੀਰਤਨ ਬੜਾ ਸਵਾਦੀ ਲੱਗਦਾ, ਕਥਾ ਬੜੀ ਪਿਆਰੀ ਲੱਗਦੀ, ਕੀਰਤਨ ਬੜਾ ਪਿਆਰਾ ਲੱਗਦਾ, ਔਰ ਇੰਨਾ ਪਿਆਰਾ ਵੀ ਫਿਰ ਉਹਨਾਂ ਦੇ ਹਿਰਦੇ ਚ ਪ੍ਰੇਮ ਜਾਗ ਪੈਂਦਾ। ਆਪਣੇ ਮਾਲਕ ਪ੍ਰਤੀ, ਆਪਣੇ ਇਸ਼ਟ ਪ੍ਰਤੀ ਪ੍ਰੇਮ ਜਾਗਦਾ ਹੈ।
ਬ੍ਰਿਤ ਇਕਾਂਤ ਸਤਿਗੁਰ ਨਿਤ ਰਹੇ,
ਸਤਿਗੁਰੂ ਜੀ ਦੀ ਬਿਰਤੀ ਹਮੇਸ਼ਾ ਇਕਾਂਤ ਵਾਲੀ ਰਹਿੰਦੀ ਹੈ।
ਸੁਨੇ ਨ ਕਾਹੂ ਤੇ ਨੈ ਕਹੀ,
ਬਹੁਤੇ ਬਚਨ ਸਤਿਗੁਰੂ ਜੀ ਨਹੀਂ ਕਰਦੇ, ਬੋਲਦੇ ਨੇ ਪਰ ਬਹੁਤ ਸੂਖਮ, ਤੇ ਨਾ ਬਹੁਤਾ ਕਿਸੇ ਦੀਆਂ ਬਾਤਾਂ ਸੁਣਦੇ, ਸੁਣਦੇ ਵੀ ਨਹੀਂ ਤੇ ਬਹੁਤ ਘੱਟ। ਗੁਰਦੇਵ ਜੀ ਜ਼ਿਆਦਾ ਸ਼ਾਂਤਮਈ ਬਿਰਤੀ ਚ, ਇਕਾਂਤ ਵਿੱਚ ਤੇ ਆਨੰਦ ਚ ਹੀ ਰਹਿੰਦੇ ਹਨ।
ਬਹੁ ਪ੍ਰੇਮੀ ਸਿੱਖ ਕੋ ਜਬ ਆਵੇ,
ਜਦੋਂ ਬਹੁਤੇ ਕੋਈ ਪ੍ਰੇਮੀ ਸਿੱਖ, ਜਿਨ੍ਹਾਂ ਅੰਦਰ ਬਹੁਤ ਜ਼ਿਆਦਾ ਪ੍ਰੇਮ ਹੈ ਗੁਰੂ ਦਾ, ਉਹ ਸਿੱਖ ਆਉਂਦੇ ਨੇ,
ਤਿਸ ਕੋ ਸ਼ੁਭ ਉਪਦੇਸ਼ ਬਤਾਵੇ,
ਉਹਦੇ ਨਾਲ ਗੱਲ ਕਰਦੇ। ਇਹ ਨਹੀਂ ਕਿ ਜਿਹੜੇ ਕੇਵਲ ਪਦਾਰਥ ਹੀ ਮੰਗਣ ਆਏ ਨੇ, ਸਾਰਿਆਂ ਨਾਲ ਹੀ ਗੱਲ ਕਹਿੰਦੇ। ਕੇਵਲ ਕਿਹੜਾ ਖਾਸ ਪ੍ਰੇਮ ਕਰਦਾ ਨਾ ਗੁਰੂ ਸਾਹਿਬ ਨਾਲ, ਹੁਣ ਵੀ ਏਦਾਂ ਹੀ ਆ, ਜਿਹੜਾ ਗੁਰੂ ਨਾਲ ਪ੍ਰੇਮ ਕਰਦਾ ਸਤਿਗੁਰੂ ਜੀ ਉਹਦੇ ਨਾਲ ਹੀ ਗੱਲਾਂ ਕਰਦੇ, ਤੇ ਜਿਹਨੂੰ ਪਦਾਰਥਾਂ ਨਾਲ ਹੀ ਪ੍ਰੇਮ ਹੈ, ਮਹਾਰਾਜ ਆਹ ਵੀ ਦੇ ਦਿਓ ਉਹ ਵੀ ਦੇ ਦਿਓ, ਮਹਾਰਾਜ ਕਹਿੰਦੇ ਚੱਲ ਇਹਨਾਂ ਚ ਹੀ ਲੱਗਾ ਰਹਿ ਲੈ ਲੈ। ਜੇ ਮੇਰੀਆਂ ਗੱਲਾਂ ਦਾ ਰਸ ਲੈਣਾ ਵੀ ਮੇਰੇ ਨਾਲ ਗੱਲ ਕਰਨੀ ਆ, ਤਾਂ ਫਿਰ ਮੇਰੇ ਨਾਲ ਪ੍ਰੇਮ ਕਰ, ਪਦਾਰਥਾਂ ਨਾਲ ਨਹੀਂ। ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਉਹਨਾਂ ਨਾਲ ਗੱਲਾਂ ਕਰਦੇ, ਉਹਨਾਂ ਨੂੰ ਉਪਦੇਸ਼ ਦਿੰਦੇ ਜਿਹੜੇ ਸਤਿਗੁਰੂ ਜੀ ਨਾਲ ਪ੍ਰੇਮ ਕਰਦੇ। ਹਾਂਜੀ,
ਨਾ ਤੁਰ ਸਦਾ ਤੂਸ਼ਨੀ ਤਰੇ,
ਨਹੀਂ ਤਾਂ ਮਹਾਰਾਜ ਜੀ ਤੂਸ਼ਨ, ਤੂਸ਼ਨ ਕਹਿੰਦੇ ਨੇ ਚੁੱਪ, ਨਹੀਂ ਤਾਂ ਪਾਤਸ਼ਾਹ ਚੁੱਪ ਹੀ ਰਹਿੰਦੇ।
ਹਿਤ ਵਿਵਹਾਰ ਨਾ ਬੋਲਣ ਕਰੇ,
ਸੰਸਾਰ ਦੇ ਜਿਹੜੇ ਵਿਵਹਾਰਾਂ ਦੇ ਕੰਮ ਹੁੰਦੇ ਆ ਉਹਦੇ ਬਾਰੇ ਨਹੀਂ ਗੱਲ ਕਰਦੇ, ਕੇਵਲ ਪਰਮਾਰਥ ਦੀ ਬਾਤ। ਜਦੋਂ ਬੋਲਦੇ ਕੇਵਲ ਪਰਮਾਰਥ ਦੀ ਗੱਲ ਕਰਦੇ, ਪ੍ਰੇਮ ਭਾਵ ਦੀ ਗੱਲ ਕਰਦੇ ਹਨ।
ਸੰਧਿਆ ਤੇ ਇਕਾਂਤ ਪੁੰਨ ਹੋਏ,
ਜਦੋਂ ਸ਼ਾਮ ਨੂੰ ਕੀਰਤਨ ਦੀ ਸਮਾਪਤੀ ਹੋ ਜਾਂਦੀ, ਸੰਧਿਆ ਵੇਲੇ ਹੀ ਮਹਾਰਾਜ ਜੀ ਫਿਰ ਇਕਾਂਤ ਚ ਚਲੇ ਜਾਂਦੇ ਆਪਣੇ ਆਸਣ ਸੱਚਖੰਡ ਚ। ਹਾਂਜੀ,
ਪ੍ਰੇਮ ਮਗਨ ਰਹਿ ਨਿਕਟ ਨ ਕੋਏ,
ਇਕਾਂਤ ਚ ਜਦੋਂ ਜਾਂਦੇ ਉਦੋਂ ਫਿਰ ਕੋਈ ਸਿੱਖ ਨੇੜੇ ਨਹੀਂ ਸੀ ਜਾਂਦਾ, ਹੁਕਮ ਸੀ ਮਹਾਰਾਜ ਜੀ ਦਾ। ਸ਼ਾਮ ਨੂੰ ਜਦੋਂ ਸਮਾਪਤੀ ਹੋਣੀ ਦੀਵਾਨ ਦੀ, ਮਹਾਰਾਜ ਜੀ ਨੇ ਇਕਾਂਤ ਚ ਚਲੇ ਜਾਣਾ, ਇਕਾਂਤ ਵਿੱਚ ਬੈਠ ਜਾਣਾ, ਫਿਰ ਕੋਈ ਸੇਵਾਦਾਰ ਨੇੜੇ ਨਹੀਂ ਆਉਂਦਾ।
ਲੋਚਨ ਮੈਂ ਜਲ ਝਲਕਤ ਸਦਾ,
ਕਹਿੰਦੇ ਜਦੋਂ ਇਕਾਂਤ ਚ ਬੈਠ ਜਾਣਾ ਤੇ ਗੁਰੂ ਰਾਮਦਾਸ ਸਾਹਿਬ ਦੇ ਨੇਤਰ ਗੁਰੂ ਅਮਰਦਾਸ ਸਾਹਿਬ ਨੂੰ ਚੇਤੇ ਕਰਕੇ ਉਹਨਾਂ ਦੇ ਪ੍ਰੇਮ ਚ ਭਰ ਆਉਣੇ। ਇੱਕ ਦਿਨ ਦੀ ਗੱਲ ਨਹੀਂ ਹੋਣੀ, ਇਹ ਰੋਜ਼ ਦੀ ਬਾਤ ਹੋਣੀ, ਤੇ ਸਤਿਗੁਰੂ ਜੀ ਦੇ ਨੇਤਰ ਜਲ ਨਾਲ ਭਰੇ ਰਹਿਣੇ, ਰਾਤ ਦਾ ਸਮਾਂ ਹੋਣਾ ਤੇ ਅਵਸਥਾ ਇਹ ਹੋਣੀ, ਮਹਾਰਾਜ ਤੁਹਾਡੇ ਦਰਸ਼ਨਾਂ ਬਿਨਾਂ ਇਹ ਰਹਿਣ ਚੰਗੀ ਨਹੀਂ ਲੱਗਦੀ, ਇਹ ਰਹਿਣ ਭਾਉਂਦੀ ਨਹੀਂ ਹੈ, ਨੇਤਰ ਸਜਲ ਹੋਣੇ।
ਓਡੇ ਜਬ ਸੇ ਜਾ ਪਰ ਤੀਰ,
ਔਰ ਪਾਤਸ਼ਾਹ ਦੇ ਨੇਤਰ ਚ ਪ੍ਰੇਮ ਪ੍ਰਵਾਹ ਨਾ ਮਿਟ ਹੈ ਕਦਾ, ਨੇਤਰਾਂ ਵਿੱਚੋਂ ਜਲ ਦਾ ਪ੍ਰਵਾਹ ਰੁਕਦਾ ਨਹੀਂ। ਮਹਾਂਪੁਰਸ਼ ਕਹਿੰਦੇ ਸੰਤ ਗਿਆਨੀ ਨਿਰੰਜਨ ਸਿੰਘ, ਇਸ ਅਸਥਾਨ ਤੇ ਬੜਾ ਲੰਮਾ ਸਮਾਂ ਮਹਾਂਪੁਰਸ਼ਾਂ ਕਥਾ ਦੀ ਸੇਵਾ ਕੀਤੀ, ਆਪ ਜੀ ਵਿੱਚੋਂ ਬਹੁਤ ਸਰੋਤਿਆਂ ਨੇ ਤਿਨ੍ਹਾਂ ਦੀ ਕਥਾ ਸੁਣੀ। ਉਹ ਕਿਹਾ ਕਰਦੇ ਸਨ, ਕਹਿੰਦੇ ਇਤਨਾ ਨੇਤਰਾਂ ਚੋਂ ਜਲ ਵਗਦਾ ਕਿ ਦਾੜਾ ਸਤਿਗੁਰਾਂ ਦਾ ਬਹੁਤ ਵੱਡਾ ਸੀ, ਗੁਰੂ ਰਾਮਦਾਸ ਸਾਹਿਬ ਦੀਰਘ ਦਾੜਾ, ਦਾੜਾ ਭਿੱਜ ਜਾਣਾ, ਨੇਤਰਾਂ ਦਾ ਜਲ ਦਾੜੇ ਚੋਂ ਵੀ ਚੋ ਕੇ ਥੱਲੇ ਆਉਣਾ, ਜੇ ਕਹਿੰਦੇ ਛੰਨਾ ਧਰ ਦਿਓ ਤੇ ਛੰਨਾ ਵੀ ਭਰ ਦੇ ਨੇਤਰਾਂ ਦੇ ਜਲ ਨਾਲ। ਇੰਨਾ ਵਿਰਾਗ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਨੇਤਰਾਂ ਚੋਂ ਇਸ ਪ੍ਰਕਾਰ ਨਾਲ ਮੋਹੇ ਨੀਰ ਵਹੇ ਵੈ ਚੱਲੈ ਜੀਉ ਵਾਲੀ ਅਵਸਥਾ ਹੈ ਸਤਿਗੁਰੂ ਗੁਰੂ ਰਾਮਦਾਸ ਜੀ ਦੀ।
ਨਿਸਾ ਲੱਗ ਸਿੱਖ ਸਮੁਦਾਏ,
ਔਰ ਪਾਤਸ਼ਾਹ ਜੀ ਨੇ ਇਸੇ ਤਰ੍ਹਾਂ ਪਹਿਰ ਰਾਤ ਤਾਈ ਬੈਠੇ ਰਹਿਣਾ, ਫਿਰ ਪਾਤਸ਼ਾਹ ਨੇ ਲੇਟ ਜਾਣਾ, ਔਰ ਜਦੋਂ ਰਾਤ ਨੂੰ ਲੇਟ ਜਾਣਾ ਤੇ ਉਧਰ ਬਾਹਰ ਗੁਰੂ ਕੇ ਸਿੱਖ ਜਿਹੜੇ ਹਨ
ਗਾਵੇ ਸੁਨੇ ਪ੍ਰੇਮ ਬਿਰਿਆਏ
ਉਹ ਪ੍ਰੇਮ ਸਹਿਤ ਕੀਰਤਨ ਗਾਉਂਦੇ ਤੇ ਸੁਣਦੇ ਹਨ
ਪੋਡੇ ਜਬ ਸੇਜਾ ਪਰ ਤੀਰ
ਸਤਿਗੁਰੂ ਜੀ ਜਦੋਂ ਸੇਜਾ ਦੇ ਉੱਤੇ ਫਿਰ ਰਾਤ ਨੂੰ ਪ੍ਰਸ਼ਾਦਾ ਨਹੀਂ ਛਕਦੇ ਮਹਾਰਾਜ ਇੱਕੋ ਪੈਰ ਅੱਠੀ ਪਹਿਰ ਹੀ ਪ੍ਰਸ਼ਾਦਾ ਛਕਦੇ ਤੇ ਕੁਝ ਸਮਾਂ ਬੈਠਣ ਤੋਂ ਬਾਅਦ ਇੱਕ ਪੈਰ ਯਾਨੀ ਕਿ 2.5-3 ਘੰਟੇ ਗੁਰਦੇਵ ਨੇ ਆਸਣ ਤੇ ਬੈਠੇ ਰਹਿਣਾ ਸਾਧਨਾ ਵਿੱਚ ਨੇਤਰਾਂ ਚੋਂ ਨੀਰ ਵਹਿ ਟੁਰਨਾ ਫਿਰ ਮਹਾਰਾਜ ਜੀ ਨੇ ਆਪਣੇ ਸੁਖਾਸਣਾ ਤੇ ਬਿਰਾਜ ਜਾਣਾ
ਸੈਨ ਏਤ ਨਿਸ ਗੁਰ ਗੰਭੀਰ
ਸੁਖ ਲੈਣ ਵਾਸਤੇ ਜਦੋਂ ਸੁਖਾਸਣਾ ਤੇ ਬਿਰਾਜ ਦੇ
ਸੁਨੇ ਸਿੱਖ ਜਬ ਸੁਪਤ ਕਿਰਪਾਲ
ਇਧਰ ਬਾਹਰ ਸਿੱਖਾਂ ਨੂੰ ਪਤਾ ਹੋਣਾ ਵੀ ਵੇਖਦੇ ਰਹਿਣਾ ਵੀ ਹੁਣ ਸਤਿਗੁਰੂ ਜੀ ਬਿਰਾਜ ਗਏ ਨੇ
ਨਿਜ ਨਿਜ ਥਲ ਗਮਨੇ ਤਿਸ ਕਾਲ
ਫਿਰ ਸਿੱਖਾਂ ਨੇ ਬਾਹਰੋਂ ਹੀ ਨਮਸਕਾਰ ਕਰਨੀ ਔਰ ਆਪੋ ਆਪਣੀਆਂ ਥਾਵਾਂ ਤੇ ਚਲੇ ਜਾ ਗੁਰਦੇਵ ਜੀ ਸੁਖਾਸਣਾ ਤੇ ਬਿਰਾਜਮਾਨ ਨੇ ਅੰਦਰ ਤੇ ਬਾਹਰੋਂ ਹੀ ਨਮਸਕਾਰ ਕਰਨੀ ਜਿੱਥੇ ਮਹਾਰਾਜ ਜੀ ਦਾ ਆਸਣ ਹੁੰਦਾ ਕਈਆਂ ਨੂੰ ਬੜੀ ਰੀਝ ਹੁੰਦੀ ਵੀ ਸੁਖਾਸਣ ਵਾਲੇ ਕਮਰੇ ਦੇ ਦਰਬਾਰ ਦੇ ਅੰਦਰ ਜਾ ਕੇ ਨਮਸਕਾਰ ਕਰ ਖਾਲਸਾ ਜੀ ਜਦੋਂ ਸਾਹਿਬ ਆ ਕੋਈ ਸੇਵਾ ਟਹਿਲ ਕਰਨ ਵਾਸਤੇ ਜਾਵੇ ਅੰਦਰ ਠੀਕ ਹੈ ਨਹੀਂ ਤਾਂ ਬਾਹਰੋਂ ਹੀ ਨਮਸਕਾਰ ਕਰਨੀ ਨਮਸਕਾਰ ਜਦੋਂ ਸਾਹਿਬ ਦਾ ਪ੍ਰਕਾਸ਼ ਹੋਇਆ ਸਨਮੁਖ ਆ ਕੇ ਕਰ ਲਈ ਹੈ ਇੱਥੇ ਲੜੀ ਜਾਂਦੇ ਕਈ ਜੀ ਨਹੀਂ ਸੱਚਖੰਡ ਦਾ ਬੂਹਾ ਖੋਲੋ ਅਸੀਂ ਤਾਂ ਅੰਦਰ ਜਾ ਕੇ ਮੱਥਾ ਟੇਕਣਾ ਬੜੀ ਹੈਰਾਨੀ ਹੁੰਦੀ ਹੈ ਅਸੀਂ ਬਾਤਾਂ ਸੁਣ ਕੇ ਤੋ ਸਾਹਿਬ ਜੀ ਸੁਖਾਸਣ ਤੇ ਨੇ ਜੇ ਪ੍ਰਗਟ ਗੁਰਾਂ ਦੀ ਦੇਹ ਜਾਣਦੇ ਹਾਂ ਤੋ ਫਿਰ ਬਾਹਰੋਂ ਨਮਸਕਾਰ ਕਰਕੇ ਗੁਰਦੇਵ ਦੀ ਖੁਸ਼ੀ ਲੈਣੀ ਚਾਹੀਏ ਤੋ ਇੱਥੇ ਜਦੋਂ ਸਤਿਗੁਰੂ ਜੀ ਬਿਰਾਜ ਜਾਂਦੇ ਸਿੱਖ ਬਾਹਰੋਂ ਵੇਖਦੇ ਰਹਿੰਦੇ ਤੇ ਫਿਰ ਬਾਹਰੋਂ ਹੀ ਨਮਸਕਾਰ ਕਰਕੇ ਆਪੋ ਆਪਣੇ ਆਸਣਾਂ ਨੂੰ ਚਲੇ ਜਾਂਦੇ ਹਨ
ਇਮ ਸਤਿਗੁਰ ਨਿਸਬਾਸਰ ਸਾਰੋ
ਇਸ ਤਰ੍ਹਾਂ ਰਾਤ ਦਿਨ ਸਤਿਗੁਰਾਂ ਦਾ ਇਹ ਰੋਜ਼ ਦੀ ਕਿਰਿਆ ਸੀ ਗੁਰੂ ਰਾਮਦਾਸ ਸਾਹਿਬ ਇੱਕ ਦਿਨ ਦੀ ਦੱਸੀ ਹੈ ਸੁਭਾ ਅੰਮ੍ਰਿਤ ਵੇਲੇ ਤੋਂ ਲੈ ਕੇ ਰਾਤ ਦੇ ਸੁਖਾਸਣ ਤਾਈ
ਕਰੇ ਬਤੀਤ ਨਾਮ ਹਰ ਪਿਆਰੋ
ਔਰ ਇਹ ਰੋਜ਼ ਦੀ ਨਿੱਤ ਦੀ ਕਿਰਿਆ ਸਤਿਗੁਰੂ ਜੀ ਇਸੇ ਤਰ੍ਹਾਂ ਹੀ ਪਾਤਸ਼ਾਹ ਦੇ ਰਾਤ ਦਿਨ ਦਾ ਸਮਾਂ ਬੀਤਦਾ ਹੈ ਹਰੀ ਅਕਾਲ ਪੁਰਖ ਜੀ ਦੇ ਨਾਲ ਪਿਆਰ ਕਰਦਿਆਂ ਦਿਨ ਬੀਤਦਾ ਹੈ
ਜਾਮ ਨਿਸਾ ਤੇ ਸਤਿਗੁਰ ਜਾਗੇ
ਫਿਰ ਪਹਿਰ ਰਾਤ ਰਹਿੰਦੇ ਅੰਮ੍ਰਿਤ ਵੇਲੇ ਤਕਰੀਬਨ 2 ਕੁ ਪਹਿਰ ਹੀ ਮਹਾਰਾਜ ਜੀ ਬਿਰਾਜ ਦੇ 2 ਪਹਿਰ ਯਾਨੀ ਕਿ 6 ਕੁ ਘੰਟੇ ਦਾ ਸਮਾਂ ਤੇ ਫਿਰ ਪੈਰ ਕ ਰਾਤ ਰਹਿੰਦੀ ਅੰਮ੍ਰਿਤ ਵੇਲੇ ਫਿਰ ਉੱਠ ਜਾਂਦੇ
ਸਿੱਖਣ ਕੇ ਉਧਾਰ ਹਿਤ ਲਾਗੇ
ਔਰ ਆਪਣੇ ਸਿੱਖਾਂ ਦੇ ਉਧਾਰ ਵਾਸਤੇ ਆਪਣੇ ਸਿੱਖਾਂ ਦੇ ਕਲਿਆਣ ਵਾਸਤੇ ਸਤਿਗੁਰੂ ਜੀ ਲੱਗ ਜਾਂਦੇ ਹਨ
ਅਵਗਤ ਲੀਲਾ ਸਤਿਗੁਰ ਕੇਰੀ
ਸਤਿਗੁਰਾਂ ਦੀ ਲੀਲਾ ਅਸਚਰਜ ਹੈ ਅਵਗਤ ਕਹਿੰਦੇ ਨੇ ਅਸਚਰਜ ਨੂੰ ਗੁਰੂ ਰਾਮਦਾਸ ਸਾਹਿਬ ਜੀ ਦੀ ਜਿਹੜੀ ਲੀਲਾ ਹੈ ਉਹ ਅਸਚਰਜ ਹੈ
ਵਰਨੋ ਸਕਲ ਸ਼ਕਤ ਕਿਆ ਮੇਰੀ
ਮਾਂ ਕਵੀ ਜੀ ਕਹਿੰਦੇ ਜੇ ਮੈਂ ਮੇਰੇ ਚ ਕੀ ਤਾਕਤ ਮੇਰੇ ਚ ਕੀ ਸ਼ਕਤੀ ਕਿ ਮੈਂ ਸਤਿਗੁਰੂ ਜੀ ਦੀ ਸਾਰੀ ਅਸਚਰਜ ਲੀਲਾ ਨੂੰ ਵਰਣਨ ਕਰਕੇ ਸੁਣਾ ਸਕ ਮੇਰੇ ਚ ਕੀ ਤਾਕਤ ਹੈ ਕਿ ਮੈਂ ਗੁਰੂ ਸਾਹਿਬ ਜੀ ਦੀ ਲੀਲਾ ਵਰਣਨ ਕਰਕੇ ਸੁਣਾ ਸਕਾਂ
ਜਿਤਕ ਬੁਝਾਵੇ ਸਤਿਗੁਰ ਆਪ
ਹਾਂ ਜਿੰਨੀ ਕੁ ਗੁਰੂ ਸਾਹਿਬ ਬੁਝਾਉਂਦੇ ਆ ਜਣਾਉਂਦੇ ਆ ਮੈਂ ਉਨੀ ਕੁ ਕਹਿ ਦਿੰਦਾ ਮਾਂ ਕਵੀ ਜੀ ਕਹਿੰਦੇ ਮੇਰੇ ਚ ਤਾਕਤ ਨਹੀਂ ਜੋ ਇਹ ਕਹਿ ਰਿਹਾ ਗੁਰੂ ਸਾਹਿਬ ਆਪ ਕਹਾ ਰਹੇ ਨੇ ਤਾਂ ਮੈਂ ਕਹਿਆ ਕਹਿਣ ਜੇ ਆਪ ਕਹਾਇਆ ਮੈਂ ਇਹ ਕਹਿਣ ਜੋਗਾ ਤਾਂ ਹੋਇਆ ਜੇ ਮੇਰੇ ਸਾਹਿਬ ਮੇਰੇ ਕੋਲੋਂ ਕਹਾ ਰਹੇ ਨੇ ਉਹ ਬੁਝਾ ਰਹੇ ਨੇ ਤੇ ਮੈਂ ਬੁਝ ਰਿਹਾ
ਵਰਣਨ ਕਰਵ ਤਿਤਕ ਪ੍ਰਤਾਪ
ਮੈਂ ਗੁਰੂ ਸਾਹਿਬ ਜੀ ਦਾ ਓਨਾ ਕੀ ਪ੍ਰਤਾਪ ਵਰਣਨ ਕਰਾਂਗਾ ਜਿੰਨਾ ਕੋ ਬੁਝਾਉਣਗੇ ਜਿੰਨਾ ਕੋ ਜੜਾਉਣਗੇ ਹਾਂਜੀ
ਏਕ ਸਿੱਖ ਜਿਸ ਨਾਮ ਹਿੰਦਾਲ
ਖਾਲਸਾ ਜੀ ਗੁਰੂ ਰਾਮਦਾਸ ਸਾਹਿਬ ਜੀ ਦਾ ਇੱਕ ਸਿੱਖ ਸੀ ਜਿਹਦਾ ਨਾਮ ਸੀ ਭਾਈ ਹਿੰਦਾਲ ਇਹ ਜੰਡਿਆਲੇ ਦਾ ਰਹਿਣ ਵਾਲਾ ਸੀ ਜੰਡਿਆਲਾ ਗੁਰੂ ਦਾ ਇਹ ਆਪ ਤੇ ਪਰਮਹੰਸ ਅਵਸਥਾ ਦਾ ਸਾਧੂ ਹੋਇਆ ਭਾਈ ਹਿੰਦਾਲ ਪਰ ਅੱਗੋਂ ਇਹਦੀ ਜਿਹੜੀ ਔਲਾਦ ਸੀ ਉਹਨਾਂ ਨੇ ਗੁਰੂ ਨਾਨਕ ਸਾਹਿਬ ਦੀ ਜਨਮ ਸਾਖੀ ਵਿੱਚ ਰਲਗੜ ਕੀਤੀ ਉਹਨੇ ਆਖਿਆ ਸੀ ਵੀ ਸਾਡਾ ਹਿੰਦਾਲ ਹੀ ਸਭ ਤੋਂ ਵੱਡਾ ਤੋ ਹੈ ਤੇ ਗੁਰੂ ਘਰ ਦੇ ਸੇਵਕ ਸੀ ਭਾਈ ਹਿੰਦਾਲ ਜੀ ਉਹਨਾਂ ਦੀ ਸਾਖੀ ਚੱਲਣ ਲੱਗੀ ਕਹਿੰਦੇ ਇੱਕ ਭਾਈ ਹਿੰਦਾਲ ਨਾਮ ਦਾ ਗੁਰੂ ਕਾ ਸਿੱਖ ਸੀ।
ਸਤਿਗੁਰ ਸੇਵਾ ਕਰਤ ਵਿਸਾਲ,
ਇਹ ਸਤਿਗੁਰਾਂ ਦੀ ਬੜੀ ਸੇਵਾ ਕਰਿਆ ਕਰਦਾ, ਗੁਰੂ ਘਰ ਵਿੱਚ ਬਹੁਤ ਸੇਵਾ ਕਰਦੇ ਸਨ।
ਸਤਨਾਮ ਕਰਤਾਰ ਅਪਾਰਾ,
ਤੇ ਜਾਪ ਕਿਹੜਾ ਜਪਦਾ ਸੀ? ਜਾਂ ਇਹਨੇ ਕਹਿਣਾ ਸਤਨਾਮ ਜਾਂ ਕਹਿਣਾ ਕਰਤਾਰ। ਜਦੋਂ ਸੇਵਾ ਕਰਨੀ, ਸੇਵਾ ਕਰਦਿਆਂ ਨਾਲੇ ਕਹੀ ਜਾਣਾ ਸਤਨਾਮ ਕਰਤਾਰ, ਸਤਨਾਮ ਕਰਤਾਰ, ਸਤਨਾਮ ਕਰਤਾਰ, ਇਹ ਇਹਨੇ ਜਾਪ ਜਪਣਾ।
ਅੱਠੋਂ ਜਾਮ ਜਾਪ ਜਿਨ ਤਾਰਾ,
ਅੱਠੇ ਪੈਰੇ ਹੀ ਜਾਪ ਜਪਦਾ ਭਾਈ ਹੰਦਾ, ਸਤਨਾਮ ਕਰਤਾਰ, ਸਤਨਾਮ ਕਰਤਾਰ, ਇਹ ਜਾਪ ਇਹ ਜਪਦਾ ਅੱਠੇ ਪੈਰ।
ਮਿਲੇ ਨਾ ਕੈਸੋ ਰਾਗ ਨਾ ਦੁਐਸ਼,
ਭਾਈ ਹਿੰਦਾਲ ਜੀ ਕੱਲੀ ਸੇਵਾ ਨਾਲ ਹੀ ਆਪਣਾ ਸੰਬੰਧ ਰੱਖਦੇ, ਕਿਸੇ ਨਾਲ ਨੀ ਮਿਲਦੇ ਗਿਲਦੇ, ਕੌਣ ਕੀ ਕਹਿੰਦਾ, ਕੌਣ ਕੀ ਕਰ ਰਿਹਾ, ਕੋਈ ਰਾਗ ਨੀ ਦੁਐਸ਼ ਨੀ, ਬਸ ਸੇਵਾ ਨਾਲ ਹੀ ਮਤਲਬ ਹੈ। ਜਿਹੜੇ ਸੇਵਾ ਕਰਦੇ ਆ ਨਾ, ਉਹ ਬਸ ਸੇਵਾ ਨਾਲ ਹੀ ਮਤਲਬ ਰੱਖਦੇ, ਸੱਜੇ ਖੱਬੇ ਕੌਣ ਵੇਖਦਾ, ਕੌਣ ਕੀ ਕਹਿ ਰਿਹਾ, ਕੌਣ ਕਿਹੋ ਜਿਹੇ ਕੱਪੜੇ ਪਾ ਕੇ ਆਇਆ, ਕਿਹਨੇ ਕਿਹੋ ਜਿਹੀ ਦਸਤਾਰ ਬੱਧੀ ਹੈ, ਉਹ ਇਹ ਨਹੀਂ ਵੇਖਦੇ ਤੱਕਦੇ। ਉਹਨਾਂ ਆਖਿਆ ਭਾਈ ਅਸੀਂ ਆਪਣੇ ਕੰਮ ਨਾਲ ਮਤਲਬ ਰੱਖੀਏ, ਜਿਹੜਾ ਸੇਵਾ ਵਾਲਾ, ਸੋ ਇਹ ਸੇਵਾ ਕਰ, ਕਿਸੇ ਨਾਲ ਨਹੀਂ ਮਿਲਦਾ ਗਿਲਦਾ, ਗੱਲਬਾਤ ਨਹੀਂ ਵਾਧੂ ਕਰਨੀ ਕਿਸੇ ਨਾਲ, ਤੇ ਨਾ ਕੋਈ ਰਾਗ ਹੈ ਤੇ ਨਾ ਦੁਵੈਸ਼ ਹੈ ਮਨ ਚ।
ਬੋਲੀ ਸੁਣੀ ਨਾ ਸ਼ਾਂਤ ਹਮੇਸ਼,
ਭਾਈ ਹਿੰਦਾਲ ਜੀ ਨਾ ਕਿਸੇ ਨਾਲ ਬੋਲਦੇ ਨੇ, ਨਾ ਕਿਸੇ ਨਾਲ ਕਿਸੇ ਦੀ ਗੱਲ ਬਹੁਤੀ ਸੁਣਦੇ ਨੇ, ਸਦਾ ਹਮੇਸ਼ਾ ਸ਼ਾਂਤ ਰਸ ਚ ਰਹਿੰਦੇ ਹਨ।
ਦੇਗ ਵਿਖੇ ਸਭ ਚੁਨ ਸੋ ਛਾਨੀ,
ਔਰ ਸਾਰਾ ਦਿਨ ਲੰਗਰਾਂ ਦੇ ਵਿੱਚ ਆਟੇ ਦੀ ਸੇਵਾ ਕਰ, ਆਟਾ ਛਾਣਨਾ, ਆਟਾ ਪੀਣਾ, ਆਟਾ ਗੁੰਨਣਾ, ਆਟੇ ਦੀ ਸੇਵਾ ਕਰਦੇ ਜ਼ਿਆਦਾ। ਲੰਗਰ ਵਿੱਚ ਆਟਾ ਪੱਕਦਾ, ਹੁਣ ਮਣਾਂ ਦੇ ਹਿਸਾਬ ਨਾਲ ਆਟਾ ਪੱਕਦਾ, ਪਹਿਲਾਂ ਉਹਦੀ ਪਿਸਾਈ ਹੋਣੀ, ਫਿਰ ਉਹਨੂੰ ਗੁੰਨਣਾ, ਆਟਾ ਗੁੰਨਣ। ਅੱਜ ਕੱਲ੍ਹ ਤਾਂ ਚਲੋ ਬਹੁਤ ਸਾਧਨ ਆ ਗਏ, ਮਸ਼ੀਨਾਂ ਵਗੈਰਾ, ਇਹ ਤਾਂ ਤੀਹ ਤੀਹ ਪੈਂਤੀ ਪੈਂਤੀ ਕਿਲੋ, ਚਾਲੀ ਚਾਲੀ ਕਿਲੋ ਮਣ ਮਣ ਆਟਾ ਇੱਕੋ ਵਾਰੀ ਪਾ ਕੇ ਵੱਡੇ ਭਾਂਡੇ 'ਚ ਗੁੰਨਣ 'ਚ ਬੜਾ ਤਾਣ ਲੱਗਦਾ। ਉਹ ਭਾਈ ਹਿੰਦਾਲ ਜੀ ਗੁਰੂ ਕੇ ਲੰਗਰਾਂ ਵਿੱਚ ਜ਼ਿਆਦਾ ਤੌਰ ਤੇ ਆਟੇ ਗੁੰਨਣ ਦੀ ਸੇਵਾ ਕਰਦੇ ਹਨ।
ਇੱਕ ਅੰਗੀ ਬਿਨ ਗੁਰੂ ਨ ਜਾਣੇ,
ਬਸ ਇੱਕ ਅੰਗੀ ਹੈ ਵੀ ਗੁਰੂ ਤੋਂ ਬਿਨਾਂ ਨਹੀਂ ਹੋਰ ਕਿਸੇ ਨੂੰ ਜਾਣ, ਕੱਲਾ ਗੁਰੂ ਸਾਹਿਬ ਨਾਲ ਹੀ ਪ੍ਰੇਮ ਹੈ, ਗੁਰੂ ਸਾਹਿਬ ਦੇ ਨਾਲ ਹੀ ਸੇਵਾ, ਹੋਰ ਉੱਥੇ ਕੌਣ ਫਿਰਦਾ, ਲੰਗਰ 'ਚ ਕਿਹੜਾ ਲਾਂਗਰੀ ਹੈ, ਕਿਹੜਾ ਜਥੇਦਾਰ ਹੈ, ਉੱਥੇ ਕੌਣ ਹੋਰ ਦੂਜਾ ਤੀਜਾ ਕਿਸੇ ਨੂੰ ਨਹੀਂ ਜਾਣਦਾ, ਕੱਲਾ ਗੁਰੂ ਸਾਹਿਬ ਜੀ ਨੂੰ ਜਾਣਦਾ, ਕੇਵਲ ਗੁਰੂ ਸਾਹਿਬ ਨਾਲ ਹੀ ਪ੍ਰੇਮ ਹੈ।
ਮਗਨ ਪ੍ਰੇਮ ਕੇ ਰੰਗਿਓ ਰੰਗ,
ਸਤਿਗੁਰੂ ਜੀ ਦੇ ਪ੍ਰੇਮ ਰੰਗ ਵਿੱਚ ਮਗਨ ਹੋ ਕੇ ਰੰਗੇ ਹੋਏ ਨੇ ਭਾਈ ਹਿੰਦਾਲ ਜੀ।
ਅੰਤਰ ਬ੍ਰਿਤੀ ਸਦਾ ਸੁਖ ਸੰਗ,
ਬਿਰਤੀ ਅੰਤਰਮੁਖੀ ਹੈ ਸਦਾ, ਕਿਉਂਕਿ ਜਦੋਂ ਅੰਤਰਮੁਖੀ ਬਿਰਤੀ ਹੁੰਦੀ ਉਹ ਸੁਖ ਦਿੰਦੀ, ਉਹ ਆਨੰਦ ਦਿੰਦੀ, ਆਨੰਦ ਤੇ ਖੁਸ਼ੀ ਇਹਨਾਂ ਦੋਵਾਂ ਚ ਬੜਾ ਫਰਕ ਹੈ, ਜ਼ਮੀਨ ਅਸਮਾਨ ਦਾ ਫਰਕ ਹੈ, ਜਿਵੇਂ ਰਾਤ ਤੇ ਦਿਨ ਦਾ ਫਰਕ ਹੈ ਨਾ, ਏਦਾਂ ਆਨੰਦ ਤੇ ਖੁਸ਼ੀ ਦਾ ਫਰਕ ਹੈ। ਸਾਡਾ ਮਨ ਕਿਸੇ ਗੱਲੋਂ ਖੁਸ਼ ਹੋਵੇ ਅਸੀਂ ਖਿੜ ਖਿੜ ਕੇ ਹੱਸ ਲਵਾਂਗੇ, ਉਹ ਤਾਂ ਖੁਸ਼ੀ ਹੋ ਗਈ, ਖੁਸ਼ੀ ਪ੍ਰਗਟ ਕਰ ਦਿੱਤੀ। ਆਨੰਦ ਇੱਕ ਇਹੋ ਜਿਹੀ ਅਵਸਥਾ ਹੈ ਜਿੱਥੇ ਚਿਹਰਾ ਗੰਭੀਰ ਹੁੰਦਾ ਪਰ ਹਿਰਦਾ ਟਿਕਾਅ ਵਿੱਚ ਹੁੰਦਾ, ਆਨੰਦ ਕਹਿੰਦੇ। ਚਿਹਰਾ ਗੰਭੀਰ ਹੋਵੇਗਾ, ਦੰਦ ਬਾਹਰ ਨਹੀਂ ਦਿਸਣਗੇ ਹੱਸਦੇ ਦੇ, ਪਰ ਹਿਰਦਾ ਆਨੰਦ ਵਿੱਚ ਹੁੰਦਾ, ਉਹ ਆਨੰਦ ਹੈ। ਉਹ ਆਨੰਦ ਕੋਈ ਸੰਸਾਰ ਦੀ ਖੁਸ਼ੀ ਹੁੰਦੀ ਉਹ ਸੁਭਾਵਿਕ ਸੁੱਖ ਹੀ ਮਿਲ ਜਾਂਦੀ, ਜਿਹੜਾ ਆਨੰਦ ਹੈ ਨਾ ਆਤਮਕ ਆਨੰਦ, ਖਾਲਸਾ ਜੀ ਉਹ ਬੜੀ ਵੱਡੀ ਸਾਧਨਾ ਤੋਂ ਬਾਅਦ ਪ੍ਰਾਪਤ ਹੁੰਦਾ, ਜਾਂ ਇਉਂ ਕਹਿ ਲਓ ਵੀ ਜਦੋਂ ਤੁਸੀਂ ਪੂਰਨ ਤੌਰ ਤੇ ਆਪਣੇ ਆਪ ਨੂੰ ਤੋੜ ਦਿੰਦੇ ਹੋ ਫਿਰ ਉਹ ਆਨੰਦ ਦੀ ਅਵਸਥਾ ਪ੍ਰਾਪਤ ਹੋ। ਪੂਰਨ ਤੌਰ ਤੇ ਆਪਣੇ ਆਪ ਨੂੰ ਤੋੜ ਦੇਣਾ ਸੇਵਾ ਵਿੱਚ, ਤੋ ਭਾਈ ਹਿੰਦਾਲ ਜੀ ਅੰਤਰਮੁਖੀ ਬਿਰਤੀ ਤੇ ਆਨੰਦ 'ਚ ਟਿਕੇ ਹੋਏ ਰਹਿੰਦੇ, ਬਾਹਰਮੁਖੀ ਬਿਰਤੀ ਨਹੀਂ ਹੈ। ਹਾਂਜੀ,
ਕਾਮ ਨਾ ਕ੍ਰੋਧ ਨਾ ਲੋਭ ਹੰਕਾਰ,
ਜਦੋਂ ਬਿਰਤੀ ਅੰਤਰਮੁਖੀ ਹੋਵੇਗੀ ਉੱਥੇ ਕਾਮ ਵੀ ਨਹੀਂ ਹੈ, ਕ੍ਰੋਧ ਵੀ ਨਹੀਂ, ਲੋਭ ਵੀ ਨਹੀਂ, ਮੋਹ ਵੀ ਨਹੀਂ, ਹੰਕਾਰ ਵੀ ਨਹੀਂ, ਫਿਰ ਵਿਕਾਰ ਨਹੀਂ ਆਉਂਦਾ। ਉਹਦੇ ਬਾਰੇ ਨੌਵੇਂ ਪਾਤਸ਼ਾਹ ਨੇ ਅਵਸਥਾ ਦੇ ਬਾਰੇ ਜ਼ਿਕਰ ਕੀਤਾ, ਕਾਮ ਕ੍ਰੋਧ ਜਿਹੇ ਪਰਸੈ ਨਾਹਿਨ ਤੇਹ ਘਟ ਬ੍ਰਹਮ ਨਿਵਾਸਾ। ਉਹ ਐਸੀ ਅਵਸਥਾ ਹੈ
ਸਤਨਾਮ ਸੋ ਲਾਗੀ ਤਾਰ,
ਹਰ ਵੇਲੇ ਸੱਚੇ ਨਾਮ ਨਾਲ ਤਾਰ ਲੱਗੀ ਤੇ ਨਾਮ ਇਹੀ ਜਪਦੇ ਸੀ ਭਾਈ ਅੰਦਾਲ ਜੀ, ਸਤਨਾਮ ਕਰਤਾਰ। ਕਦੇ ਵਾਹਿਗੁਰੂ ਵੀ ਕਹਿਣਾ, ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ, ਜ਼ਿਆਦਾ ਤੌਰ ਤੇ ਸਤਨਾਮ ਕਰਤਾਰ ਇਹ ਜਪਣਾ।
ਹਰਖ ਨਾ ਸ਼ੋਕ ਨਾ ਬੈਰੀ ਮੀਤ ਨਾ,
ਨਾ ਹਰਖ ਹੈ ਨਾ ਸ਼ੋਕ ਹੈ ਨਾ ਕੋਈ ਵੈਰੀ ਹੈ ਨਾ ਕੋਈ ਮਿੱਤਰ ਹੈ। ਜੇ ਮਿੱਤਰ ਦਿਸਣਗੇ ਤੇ ਫਿਰ ਵੈਰੀ ਵੀ ਦਿਸਣਗੇ, ਇਹ ਸੁਭਾਵਿਕ ਹੈ। ਜਦੋਂ ਮਿੱਤਰ ਨਾ ਦਿਸਣ ਤੇ ਫਿਰ ਵੈਰੀ ਵੀ ਨਹੀਂ ਦਿਸਦੇ, ਫਿਰ ਤਾਂ ਸਾਰਿਆਂ ਚ ਜੋਤ ਹੀ ਦਿਸਦੀ ਪਰਮੇਸ਼ਰ। ਹਰਖ ਵੀ ਨਹੀਂ ਤੇ ਸ਼ੋਕ ਵੀ ਨਹੀਂ,
ਤਤਪਰ ਰਹੇ ਏਕ ਮਨ ਜੀਤਨ,
ਔਰ ਤਤਪਰ ਰਹਿੰਦੇ ਸਾਧਨਾ ਚ ਵੀ ਬਸ ਇੱਕ ਮਨ ਜਿੱਤਣ ਵਾਲੇ ਪਾਸੇ, ਵੀ ਇਹ ਮਨ ਕਾਬੂ ਕਰਨ, ਇਸ ਮਨ ਨੂੰ ਵਸ ਵਿੱਚ ਕਰਨਾ।
ਨਿਸ਼ਕਾਮੀ ਨਿਤ ਸਹਿਨ ਸੁਸ਼ੀਲ,
ਕਾਮਨਾ ਤੋਂ ਰਹਿਤ ਹੋ ਕੇ ਬੜੇ ਸਹਿਨਸ਼ੀਲ ਸੁਭਾਅ ਨਾਲ ਸੇਵਾ ਕਰਦੇ ਨੇ।
ਸਦਾ ਏਕ ਰਸ ਮੈਂ ਬ੍ਰਿਤ ਮੀਨ,
ਜਿਵੇਂ ਮੱਛੀ ਨੀ ਪਾਣੀ ਚ ਮਸਤ ਰਹਿੰਦੀ, ਏਦਾਂ ਸਦਾ ਇੱਕ ਰਸ ਮੱਛੀ ਦੀ ਨਿਆਈ, ਇਹਨਾਂ ਦਾ ਮਨ ਆਪਣੇ ਅੰਤਰ ਆਤਮੇ ਲੀਨ ਰਹਿੰਦਾ ਹੈ।
ਅੰਤਰਯਾਮੀ ਸਤਿਗੁਰ ਦਿਆਲ,
ਸਤਿਗੁਰੂ ਜੀ ਅੰਤਰਯਾਮੀ ਨੇ, ਗੁਰਦੇਵ ਤਾਂ ਅੰਦਰ ਵੇਖ ਲੈਂਦੇ ਕਿਸ ਦੇ ਅੰਦਰ ਕੀ ਭਾਵਨਾ ਹੈ। ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਉਹ ਅੰਤਰਯਾਮੀ ਨੇ, ਔਰ ਦੀਨਾਂ ਤੇ ਦਇਆ ਕਰਨ ਵਾਲੇ ਦਿਆਲੂ ਹਨ।
ਲਖੀ ਸਿੱਖ ਕੀ ਦੀਰਗ ਕਾਲ,
ਸਤਿਗੁਰੂ ਜੀ ਨੇ ਜਾਣਿਆ ਕਿ ਸਾਡਾ ਸੇਵਕ ਭਾਈ ਹਿੰਦਾਲ ਬੜੀ ਵੱਡੀ ਘਾਲਣਾ ਕਾਲ। ਹਾਂਜੀ,
ਇੱਕ ਦਿਨ ਸਲਤਾ ਕੋ ਗੁਰ ਗਏ,
ਇੱਕ ਦਿਨ ਦਾ ਬਚਨ ਕਿ ਸਤਿਗੁਰੂ ਜੀ ਦਰਿਆ ਵੱਲ ਗਏ ਹੋਏ, ਇਹ ਗੋਇੰਦਵਾਲ ਸਾਹਿਬ ਦਾ ਹੀ ਬਚਨ ਕਿ ਸਤਿਗੁਰੂ ਜੀ ਦਰਿਆ ਵਾਲੇ ਪਾਸੇ ਗਏ ਹੋਏ ਸਨ।
ਮੰਦ ਮੰਦ ਪਦ ਕੀ ਗਤ ਲਏ,
ਜਿਵੇਂ ਟਹਿਲਣ ਵਾਸਤੇ ਜਾਣ, ਪਾਤਸ਼ਾਹ ਦਰਿਆ ਦੇ ਕੰਢੇ ਟਹਿਲਦੇ ਬੜੀ ਸੋਹਣੀ ਚਾਲ, ਪਾਤਸ਼ਾਹ ਬੜੇ ਸਹਿਜੇ ਸਹਿਜੇ ਕਦਮ ਜ਼ਮੀਨ ਤੇ ਧਰਦੇ ਤੇ ਟੁਰੇ ਜਾ ਰਹੇ ਨੇ।
ਮੱਜਨ ਕਰ ਪੁਰ ਕੋ ਪੁੰਨ ਆਏ,
ਪੁਰਨਾ ਹੋਇਆ ਗਰਮੀਆਂ ਦੇ ਦਿਨ ਦਰਿਆ ਦੇ ਜਲ ਚ ਇਸ਼ਨਾਨ ਕੀਤਾ ਸਰ, ਤੇ ਇਸ਼ਨਾਨ ਕਰਕੇ ਵਾਪਸ ਆਏ ਨਗਰ ਵਿੱਚ।
ਦੀਗ ਸਦਨ ਮੈਂ ਗੁਰ ਪ੍ਰਵਿਸ਼ਾਏ,
ਚਲਦੇ ਸਿੱਧੇ ਮਹਾਰਾਜ ਦੀ ਲੰਗਰ ਵਾਲੀ ਜਗ੍ਹਾ ਚ ਆ ਗਏ, ਜਿੱਥੇ ਲੰਗਰ ਪੱਕਦਾ ਸੀ ਨਾ ਰਸੋਈ ਲੰਗਰ, ਉਥੇ ਚੱਲ ਕੇ ਆਏ।
ਜੀਤਕ ਸਿੱਖ ਕਰਤ ਤੈ ਸੇਵਾ,
ਪਾਤਸ਼ਾਹ ਪਹੁੰਚ ਗਏ ਲੰਗਰ ਚ ਜਿੱਥੇ ਸੇਵਾ ਹੋ ਰਹੀ ਸੀ, ਜਿੱਥੇ ਬਹੁਤ ਸਾਰੀ ਸੰਗਤ ਸੇਵਾ ਕਰ ਰਹੀ, ਕੋਈ ਸਬਜ਼ੀਆਂ ਕੱਟ ਰਿਹਾ ਚੀਰ ਰਿਹਾ, ਕੋਈ ਭਾਂਡੇ ਧੋ ਰਿਹਾ, ਕੋਈ ਆਟਾ ਪੀ ਰਹੇ ਨੇ, ਕੋਈ ਬਾਲਣ ਵਾਲ ਰਿਹਾ, ਲੰਗਰ ਵਿੱਚ ਸੇਵਾਵਾਂ ਹੁੰਦੀਆਂ ਹਨ। ਤੋ ਸਤਿਗੁਰੂ ਜੀ ਦੀ ਨਿਗਾਹ ਪਈ ਸਾਰਿਆਂ ਤੇ।
ਸਨੇ ਸਨੇ ਸਭ ਪਿਖ ਗੁਰ ਦੇਵਾ,
ਜਦੋਂ ਸਤਿਗੁਰੂ ਜੀ ਨੂੰ ਲੰਗਰ ਚ ਆਇਆ ਵੇਖਿਆ ਨਾ, ਸੇਵਾ ਕਰਨ ਵਾਲੇ ਜਿੰਨੇ ਸੇਵਾ ਕਰ ਰਹੇ ਸਨ, ਤੇ ਉਹ ਸਾਰੇ ਇਕਦਮ ਮਹਾਰਾਜ ਜੀ ਵੱਲ ਆਏ ਨਮਸਕਾਰ ਕਰਨ ਲਈ।
ਗੁੰਦਤ ਚੂਨ ਤਬੇ ਹਿੰਦਾਲ,
ਜਿਹੜਾ ਲੱਕੜਾਂ ਬਾਲਦਾ ਸੀ ਉਹ ਵੀ ਭੱਜਿਆ ਆਇਆ ਮਹਾਰਾਜ ਜੀ ਨੂੰ ਮੱਥਾ ਟੇਕਿਆ, ਜਿਹੜੇ ਕੋਈ ਭਾਂਡੇ ਧੋਂਦੇ ਸੀ ਉਹ ਵੀ ਆ ਗਏ, ਜਿਹੜੇ ਕੋਈ ਉੱਥੇ ਹੋਰ ਸਬਜ਼ੀਆਂ ਭਾਜੀਆਂ ਕੱਟਦੇ। ਭਾਈ ਹਿੰਦਾਲ ਜੀ ਆਟਾ ਗੁੰਦ ਰਹੇ ਸੀ, ਹੱਥ ਉਹਨਾਂ ਦੇ ਆਟੇ ਨਾਲ ਭਰੇ ਹੋਏ ਲਿਬੜੇ ਹੋਏ, ਬਾਕੀ ਤੇ ਸਭ ਨੇ ਆ ਕੇ ਮਹਾਰਾਜ ਜੀ ਦੇ ਚਰਨ ਫੜ ਕੇ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਨੂੰ ਸਪਰਸ਼ ਕਰਕੇ ਮੱਥਾ ਟੇਕਿਆ, ਤੇ ਭਾਈ ਹਿੰਦਾਲ ਜੀ ਆਟਾ ਗੁੰਦ ਰਹੇ ਸਨ।
ਲੱਗਿਓ ਰਿਓ ਜੁਗ ਹਾਥਨ ਨਾਲ,
ਦੋਵੇਂ ਹੱਥਾਂ ਦੇ ਨਾਲ ਮੁੱਕੀਆਂ ਮਾਰ ਕੇ ਆਟਾ ਗੁੰਦਦੇ ਸਨ।
ਮ੍ਰਿਤਕਾ ਲਗੇ ਨਾ ਇਮ ਉਰ ਧਾਰੀ,
ਹੁਣ ਛੇਤੀ ਕਿਤੇ ਜਾ ਕੇ ਹੱਥ ਧੋਣ ਚ ਸਮਾਂ ਲੱਗਣਾ ਸੀ, ਵੀ ਸਤਿਗੁਰੂ ਜੀ ਆਏ ਵੀ ਮੱਥਾ ਟੇਕੀਏ, ਫਿਰ ਸੋਚਿਆ ਵੀ ਜੇ ਥੱਲੇ ਏਦਾਂ ਹੱਥ ਲਾਵਾਂਗਾ ਤੇ ਆਟਾ ਥੱਲੇ ਹੱਥਾਂ ਨੂੰ ਮਿੱਟੀ ਲੱਗੂ, ਦੂਜਾ ਗੁਰੂ ਸਾਹਿਬ ਦੇ ਚਰਨਾਂ ਨੂੰ ਆਟਾ ਲੱਗੇਗਾ। ਇਹ ਮਨ ਚ ਖਿਆਲ ਆਇਆ ਭਾਈ ਹਿੰਦਾਲ ਜੀ ਦੇ।
ਤਬ ਦੋਨੋ ਕਰ ਹੱਥ ਪਿਛਾਰੀ,
ਭਾਈ ਹਿੰਦਾਲ ਨੇ ਕੀ ਕੀਤਾ, ਆਪਣੇ ਦੋਵੇਂ ਹੱਥ ਪਿਛਲੇ ਪਾਸੇ ਨਾ ਪਿੱਠ ਦੇ ਉੱਤੇ ਧਰ ਲਏ, ਪਿੱਛੇ ਇੱਕ ਹੱਥ ਚ ਹੱਥ ਫੜ ਕੇ ਪਿੱਠ ਤੇ ਕਰ ਲਏ, ਤੇ ਗੁਰੂ ਸਾਹਿਬ ਦੇ ਚਰਨਾਂ ਤੇ ਮੱਥਾ ਧਰ ਕੇ ਨਮਸਕਾਰ ਕੀਤੀ, ਹੱਥ ਦੋਵੇਂ ਪਿਛਲੇ ਪਾਸੇ ਕਰ ਲਏ। ਹਾਂਜੀ
ਗੁਰਪਦ ਪੰਕਜ ਮਸਤਕ ਧਰਿਓ
ਔਰ ਆਪਣਾ ਮੱਥਾ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ ਤੇ ਧਰਿਆ ਮਹਾਰਾਜ ਜੀ ਦੇ ਚਰਨਾਂ ਤੇ ਮੱਥਾ ਟੇਕਿਆ
ਦੇਖ ਪ੍ਰੇਮ ਕੋ ਬਾਕ ਉਚਰਿਓ
ਭਾਈ ਹਿੰਦਾਲ ਦੇ ਮਨ ਦਾ ਪ੍ਰੇਮ ਵੇਖ ਕੇ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਬੋਲੇ
ਤੇਰੋ ਪ੍ਰੇਮ ਮੋਹੇ ਮਨ ਪਾਇਓ
ਮਹਾਰਾਜ ਜੀ ਕਹਿੰਦੇ ਭਾਈ ਹਿੰਦਾਲ ਤੇਰਾ ਪ੍ਰੇਮ ਮੇਰੇ ਮਨ ਨੂੰ ਪਾ ਗਿਆ ਹੈ ਸਤਿਗੁਰੂ ਜੀ ਕਹਿੰਦੇ ਭਾਈ ਹਿੰਦਾਲ ਜੀ ਤੁਹਾਡਾ ਪ੍ਰੇਮ ਮੇਰੇ ਮਨ ਨੂੰ ਪਾ ਗਿਆ ਹੈ
ਨਹੀਂ ਰੀਤ ਕੋ ਪੰਥ ਚਲਾਇਓ
ਇਹ ਤਾਂ ਤੁਸੀਂ ਮੱਥਾ ਜਿਵੇਂ ਟੇਕਿਆ ਨਵੀਂ ਰੀਤ ਦਾ ਪੰਥ ਚਲਾ ਦਿੱਤਾ ਜਿਹੜੇ ਤੇਰੇ ਅਨੁਯਾਈ ਹੋਣਗੇ ਉਹ ਏਦਾਂ ਹੀ ਮੱਥਾ ਟੇਕਿਆ ਕਰਨਗੇ ਹੱਥ ਪਿੱਛੇ ਕਰਕੇ ਉਹ ਭਾਈ ਹਿੰਦਾਲ ਤੋਂ ਅੱਗੇ ਇਹਨਾਂ ਦੀ ਸੰਪਰਦਾ ਚੱਲੀ ਉਹ ਇਸੇ ਤਰ੍ਹਾਂ ਹੁਣ ਤਾਂ ਹੀ ਵੀ ਜੰਡਿਆਲੇ ਰਹਿੰਦੇ ਇਹਨਾਂ ਦਾ ਪਰਿਵਾਰ ਅੱਗੋਂ ਜਿਹੜੀ ਅੰਸ਼ ਬੰਸ ਉਹ ਏਦਾਂ ਹੀ ਮੱਥਾ ਪਿਛਲੇ ਪਾਸੇ ਹੱਥ ਕਰਕੇ ਤੇ ਮੱਥਾ ਟੇਕਦੇ ਹਾਂਜੀ
ਮੇਰੀ ਕਿਰਪਾ ਤੋਏ ਪਰ ਪਈ
ਮਹਾਰਾਜ ਜੀ ਕਹਿੰਦੇ ਭਾਈ ਹਿੰਦਾਲ ਜੀ ਮੇਰੀ ਕਿਰਪਾ ਤੁਹਾਡੇ ਤੇ ਹੋਈ
ਹੱਥ ਬੰਧਨ ਮੁਕਤੀ ਸ਼ੁਭ ਲਈ
ਤੁਹਾਡੇ ਬੰਧਨ ਕੱਟੇ ਗਏ ਨੇ ਭਾਈ ਹਿੰਦਾਲ ਜੀ ਤੁਹਾਨੂੰ ਜੀਵਨ ਮੁਕਤ ਅਵਸਥਾ ਦੀ ਦਾਤ ਪ੍ਰਾਪਤ ਹੋ ਗਈ ਤੁਸੀਂ ਮੁਕਤ ਹੋ ਗਏ ਹੋ ਮੁਕਤ ਹੋ ਗਏ ਹੋ ਤੁਹਾਡੇ ਬੰਧਨ ਕੱਟੇ ਗਏ ਹਨ
ਪੂਰਨ ਸੇਵਾ ਅਬ ਤਬ ਹੋਈ
ਤੁਹਾਡੀ ਸੇਵਾ ਹੁਣ ਪੂਰਨ ਹੋ ਗਈ ਹੈ ਤੁਹਾਡੀ ਟਹਿਲ ਤੁਹਾਡੀ ਘਾਲਣਾ ਪੂਰਨ ਹੋ ਗਈ ਹੈ
ਬਾਂਚਿਤ ਪਾਏ ਨਾ ਸੰਸੈ ਕੋਈ
ਜੋ ਤੁਹਾਨੂੰ ਚਾਹੀਦਾ ਉਹ ਪ੍ਰਾਪਤ ਹੋ ਗਿਆ ਹੈ ਹੁਣ ਇਹਦੇ ਚ ਕੋਈ ਸੰਸਾ ਨਹੀਂ ਰਿਹਾ
ਸਿੱਧ ਅਵਸਥਾ ਗੁਰ ਕੇ ਕਹੇ
ਜਦੋਂ ਸਤਿਗੁਰੂ ਜੀ ਨੇ ਬਚਨ ਕਹੇ ਗੁਰੂ ਰਾਮਦਾਸ ਸਾਹਿਬ ਦੇ ਬਚਨ ਕਹਿਣ ਦੀ ਦੇਰੀ ਸੀ ਭਾਈ ਹਿੰਦਾਲ ਜੀ ਨੂੰ ਉਸੇ ਵੇਲੇ ਸਿੱਧ ਅਵਸਥਾ ਦੀ ਦਾਤ ਪ੍ਰਾਪਤ ਹੋ ਗਈ ਉਸੇ ਵੇਲੇ ਸਿੱਧ ਅਵਸਥਾ ਨੂੰ ਪ੍ਰਾਪਤ ਹੋ ਗਏ
ਪ੍ਰਾਪਤ ਪਈ ਪਰਮ ਗੁਰ ਦਹੇ
ਕਹਿੰਦੇ ਸਿੱਧ ਅਵਸਥਾ ਪ੍ਰਾਪਤ ਹੋ ਗਈ ਸਾਰੇ ਭਰਮ ਦਹੇ ਗਏ ਵੇਖੋ ਸੇਵਾ ਅਕਲ ਦੇ ਨਾਲ ਨਮਸਕਾਰ ਵੀ ਕੀਤੀ ਮਹਾਰਾਜ ਜੀ ਦੇ ਚਰਨਾਂ ਨੂੰ ਆਟਾ ਨਾ ਲੱਗੇ ਅੱਜ ਕੱਲ ਦਾ ਕੋਈ ਸਿੱਖ ਹੁੰਦਾ ਉਹਨੇ ਕਹਿਣਾ ਜੀ ਮੇਰੀ ਭਾਵਨਾ ਜੀ ਤੁਸੀਂ ਕਿਉਂ ਰੋਕਦੇ ਹੋ ਲੱਗਦਾ ਆਟਾ ਤਾਂ ਲੱਗ ਜੇ ਉਹ ਆਪਣੀ ਭਾਵਨਾ ਹੀ ਮੁੱਖ ਰੱਖਦੇ ਸਤਿਕਾਰ ਵੀ ਤਾਂ ਗੁਰੂ ਸਾਹਿਬ ਦਾ ਹੈ ਨਾ ਹੁਣ ਮੇਰੀ ਭਾਵਨਾ ਹੋਵੇ ਵੀ ਮੈਂ ਝਾੜੂ ਫੇਰਨਾ ਉਧਰ ਸਤਿਗੁਰਾਂ ਦਾ ਪ੍ਰਕਾਸ਼ ਹੋਵੇ ਤੇ ਮੈਂ ਆਪਣੀ ਭਾਵਨਾ ਪੂਰੀ ਕਰਨ ਲਈ ਝਾੜੂ ਫੇਰਾਂ ਤੇ ਮਿੱਟੀ ਘੱਟਾ ਉੱਡ ਕੇ ਗੁਰੂ ਸਾਹਿਬ ਤੇ ਜਾਵੇ ਫਿਰ ਉੱਥੇ ਉਹ ਭਾਵਨਾ ਦਾ ਕੀ ਕਰਨਾ ਵੀ ਗੁਰੂ ਦਾ ਸਤਿਕਾਰ ਹੀ ਨਾ ਰਵੇ ਸਤਿਕਾਰ ਪਹਿਲਾਂ ਭਾਵਨਾ ਬਾਅਦ ਇਹ ਵੇਖੋ ਵੀ ਤੁਹਾਡੀ ਭਾਵਨਾ ਨਾਲ ਸਤਿਗੁਰਾਂ ਦੇ ਸਤਿਕਾਰ ਵਿੱਚ ਤਾਂ ਨਹੀਂ ਕੋਈ ਫਰਕ ਪੈਂਦਾ ਹੁਣ ਗੁਰਦੇਵ ਦਾ ਸਤਿਕਾਰ ਵੀ ਕੀਤਾ ਤੇ ਭਾਵਨਾ ਵੀ ਪ੍ਰਗਟ ਕੀਤੀ ਤੇ ਮਹਾਰਾਜ ਜੀ ਦੀ ਖੁਸ਼ੀ ਲੈ ਲਈ ਭਾਈ ਹਿੰਦਾ ਉਸੇ ਵੇਲੇ ਸਿੱਧ ਅਵਸਥਾ ਨੂੰ ਪ੍ਰਾਪਤ ਹੋ ਗਏ ਭਰਮ ਖਤਮ ਹੋ ਗਏ
ਜੈਸੇ ਮਹਾਰੰਕ ਹੋਏ ਕੋਈ
ਕਹਿੰਦੇ ਜਿਵੇਂ ਕੋਈ ਜਨਮ ਤੋਂ ਭਿਖਾਰੀ ਹੋਵੇ ਰੰਕ ਹੋਵੇ
ਪਦ ਕੁਬੇਰ ਕੇ ਬੈਠੇ ਸੋਈ
ਤੇ ਉਹਨੂੰ ਕੁਬੇਰ ਦੀ ਪਦਵੀ ਮਿਲ ਜੇ ਝਾਟੀ ਕੁਬੇਰ ਧਨ ਦਾ ਦੇਵਤਾ ਜਿੰਨਾ ਧਨ ਹੈ ਸੰਸਾਰ ਚ ਉਹਦਾ ਦੇਵਤਾ ਕੁਬੇਰ ਹੈ ਕਹਿੰਦੇ ਕੋਈ ਰੰਕ ਹੋਵੇ ਭਿਖਾਰੀ ਜਨਮ ਤੋਂ ਹੀ ਦਰਿਦਰੀ ਅਚਾਨਕ ਕੋਈ ਬਾਂਹ ਫੜ ਕੇ ਉਹਨੂੰ ਕੁਬੇਰ ਦੀ ਪਦਵੀ ਤੇ ਬਿਠਾ ਦੇ ਕਹਿੰਦੇ ਉਹ ਘਟਨਾ ਭਾਈ ਹਿੰਦਾਲ ਨਾਲ ਵਰਤੀ ਹਾਂਜੀ
ਨਿਜ ਕਰ ਸੋ ਤੈ ਮਾਥੇ ਉਠਾਏ
ਜਦੋਂ ਚਰਨਾਂ ਤੇ ਸਿਰ ਧਰਿਆ ਮਹਾਰਾਜ ਜੀ ਨੇ ਆਪਣੇ ਹੱਥਾਂ ਨਾਲ ਭਾਈ ਹਿੰਦਾਲ ਜੀ ਨੂੰ ਪਕੜ ਕੇ ਉਠਾਇਆ
ਦੀਨ ਸੂਦ ਨਾ ਬਖਸ਼ਿਸ਼ ਪਾਏ
ਔਰ ਗਰੀਬ ਨਵਾਗ ਸੱਚੇ ਪਾਤਸ਼ਾਹ ਜੀ ਨੇ ਬੜੀ ਕਲਾ ਵਰਤਾਈ ਦਇਆ ਕੀਤੀ ਹਾਂਜੀ ਆਪਣਾ ਸੂਦਨਾ ਕਹਿੰਦੇ ਮਹਾਰਾਜ ਜੀ ਦੇ ਨਾ ਮੋਢੇ ਤੇ ਇੱਕ ਸਾਫਾ ਜਿਹਦੇ ਨਾਲ ਹੱਥ ਪੂੰਝਦੇ ਸਨ ਮਹਾਰਾਜ ਜੀ ਉਹ ਸਾਫਾ ਮਹਾਰਾਜ ਜੀ ਨੇ ਦਿੱਤਾ
ਲੇਕਰ ਧਰਿਓ ਸੀਸ ਪਰ ਜਬੇ
ਕਹਿੰਦੇ ਲੈ ਭਾਈ ਹਿੰਦਾਲ ਭਾਈ ਹਿੰਦਾਲ ਨੇ ਮਹਾਰਾਜ ਜੀ ਦਾ ਉਹ ਜਿਹੜਾ ਪਰਨਾ ਸੀ ਸਾਫਾ ਉਹ ਲੈ ਕੇ ਸੀਸ ਤੇ ਰੱਖਿਆ
ਹੁਤੇ ਜੀਵ ਈਸ਼ਵਰ ਪਾ ਤਬੇ
ਜਦੋਂ ਸੀਸ ਤੇ ਧਰਿਆ ਕਹਿੰਦੇ ਜੀਵ ਸੀ ਹਿੰਦਾਲ ਜੀਵ ਜਦੋਂ ਸੀਸ ਤੇ ਧਰਿਆ ਨਾ ਸਾਫਾ ਤੇ ਜੀਵ ਤੋਂ ਈਸ਼ਵਰ ਹੋ ਗਿਆ ਜੀਵ ਈਸ਼ਵਰ ਜੀਵ ਭਾਵ ਸਮਾਪਤ ਹੋ ਕੇ ਈਸ਼ਵਰ ਪਦਵੀ ਨੂੰ ਪ੍ਰਾਪਤ ਹੋ ਗਏ ਤੂੰ ਕਹਿਣ ਤੋਂ ਭਾਵ ਵੀ ਆਤਮਾ ਦੇ ਸਵਰੂਪ ਦਾ ਸਾਕਸ਼ਾਤਕਾਰ ਕਰ, ਜਾਂ ਏਦਾਂ ਕਹਿ ਲਓ ਜਿਵੇਂ ਕਲਗੀਧਰ ਦੇ ਬਚਨ, ਮੇਰ ਕਰੋ ਤ੍ਰਿਣ ਤੇ ਮੋਹੇ ਜਾਹੇ, ਗਰੀਬ ਨਿਵਾਜ ਨ ਦੂਸਰ ਤੁਸੋ, ਮੇਰ ਕਰੋ ਤ੍ਰਿਣ ਤੇ ਮੋਹੇ ਜਾ। ਵੀ ਘਾ ਦੇ ਕਿਣਕੇ ਤੋਂ ਸੁਮੇਰ ਬਣਾ ਦਿੱਤਾ,
ਤੀਨ ਲੋਕ ਗਾਮੀ ਹੋਏ ਗਏ ਹੋ,
ਇਹੋ ਜਿਹੀ ਅਵਸਥਾ ਬਣਾ ਦਿੱਤੀ ਕਿ ਭਾਈ ਹਿੰਦਾਲ ਜੀ ਤਿੰਨਾਂ ਲੋਕਾਂ ਦੇ ਗਾਮੀ ਹੋ ਗਏ, ਵੀ ਜਿੱਥੇ ਮਰਜ਼ੀ ਚਲੇ ਜਾਣ ਤਿੰਨਾਂ ਲੋਕਾਂ। ਹਾਂਜੀ,
ਸ਼੍ਰੀ ਸਤਿਗੁਰ ਉੱਚੋ ਪਦ ਦਇਓ,
ਸਤਿਗੁਰੂ ਜੀ ਨੇ ਬੜੀ ਉੱਚੀ ਪਦਵੀ ਬਖਸ਼ ਕੇ ਨਿਵਾਜਿਆ,
ਸਭ ਸਿੱਧਾਂ ਪ੍ਰਾਪਤ ਪੀ ਆਏ,
ਸਾਰੀਆਂ ਸਿੱਧੀਆਂ ਸਾਰੀਆਂ ਰਿੱਧੀਆਂ ਨਿਧੀਆਂ ਉਹ ਭਾਈ ਹਿੰਦਾਲ ਨੂੰ ਆਣ ਪ੍ਰਾਪਤ ਹੋਈਆਂ।
ਅਦਭੁਤ ਹੀ ਕੁਛ ਬਨਿਓ ਬਣਾਏ,
ਬਸ ਫਿਰ ਕੀ ਸੀ, ਫਿਰ ਤਾਂ ਅਦਭੁਤ ਹੀ ਖੇਡ ਬਣ ਗਈ, ਅਦਭੁਤ ਹੀ ਬਣਾਓ ਬਣ ਗਿਆ, ਅਸਚਰਜੀ ਕਲਾ ਵਰਤ ਗਈ।
ਹੱਥ ਜੋੜ ਕਰ ਖਰੋ ਹਿੰਦਾਲ,
ਹੱਥ ਜੋੜ ਕੇ ਭਾਈ ਹਿੰਦਾਲ ਜੀ ਸਨਮੁਖ ਖਲੋ ਗਏ,
ਕਰ ਸਤਿਗੁਰ ਕੋ ਸੁਜਸ ਵਿਸਾਲ,
ਸਤਿਗੁਰੂ ਜੀ ਦਾ ਬੜਾ ਸੁਜਸ ਕੀਤਾ, ਗੁਰੂ ਸਾਹਿਬ ਜੀ ਦੀ ਬੜੀ ਸੋਭਾ ਵਰਣਨ ਕੀਤੀ,
ਕਹੀ ਨਾ ਜਾਏ ਗੁਰਗਤ ਨਿਆਰੀ, ਛਿਨ ਮੈਂ ਬਖਸ਼ ਤਿਲੋ ਕੀ ਸਾਰੀ।
ਸਤਿਗੁਰੂ ਜੀ ਦੀ ਗੱਤ ਕਹੀ ਨੀ ਜਾਂਦੀ, ਮਹਾਰਾਜ ਜੀ ਛਿਨ ਮੈਂ ਬਖਸ਼ੀ ਤਿਲੋਕੀ ਸਾਰੀ, ਆਪ ਜੀ ਨੇ ਇੱਕ ਛਿਨ ਚੀ ਤਰਲੋਕੀ ਦਾ ਰਾਜ ਬਖਸ਼ ਦਿੱਤਾ ਹੈ।
ਕਰੇ ਨਿਹਾਲ ਦਾਸ ਤਤਕਾਲਾ,
ਆਪਣਿਆਂ ਦਾਸਾਂ ਨੂੰ ਨਿਹਾਲ ਕਰ ਦਿੱਤਾ ਤਾਤਕਾਲ,
ਤੁਮ ਸਮਾਨ ਨੇ ਆਨ ਕਿਰਪਾਲਾ,
ਹੇ ਗੁਰੂ ਰਾਮਦਾਸ ਜੀ ਤੁਹਾਡੇ ਸਮਾਨ ਕੋਈ ਦੂਜਾ ਨਹੀਂ,
ਧੰਨ ਧੰਨ ਗੁਰ ਪਰਮ ਉਦਾਰੇ,
ਹੇ ਸਤਿਗੁਰੂ ਜੀ ਤੁਸੀਂ ਧੰਨ ਹੋ ਧੰਨ ਹੋ ਧੰਨ ਹੋ ਉਦਾਰ ਹੋ,
ਕਹੇ ਨਾ ਜਾਏ ਚਰਿੱਤਰ ਤੁਮਾਰੇ,
ਮਹਾਰਾਜ ਤੁਹਾਡੇ ਚਰਿੱਤਰ ਕਹੇ ਨੀ ਜਾਂਦੇ,
ਤਬ ਸ਼੍ਰੀ ਮੁਕਤੇ ਬਾਕ ਬਖਾਨੀ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਫਿਰ ਬੋਲੇ,
ਅਬ ਆਪਣੇ ਘਰ ਗਮਨੋ ਸਿਆਨੀ,
ਮਹਾਰਾਜ ਜੀ ਕਹਿੰਦੇ ਭਾਈ ਹਿੰਦਾਲ ਜੀ ਹੁਣ ਤੁਸੀਂ ਆਪਣੇ ਘਰ ਜਾਓ,
ਸਤ ਨਾਮ ਕੋ ਮੰਤਰ ਜਪਾਵੋ,
ਨਾਲੇ ਆਪ ਜਪਿਆ ਕਰੋ ਸਤਨਾਮ ਸ੍ਰੀ ਵਾਹਿਗੁਰੂ, ਤੇ ਨਾਲੇ ਅੱਗੇ ਇਹ ਜਪਾਇਆ ਕਰੋ,
ਬਹੁ ਲੋਕਨ ਉਪਦੇਸ਼ ਦ੍ਰਿੜਾਵੋ,
ਬਹੁ ਲੋਕਾਂ ਨੂੰ ਇਹੀ ਉਪਦੇਸ਼ ਦ੍ਰਿੜ ਕਰਾਉਣਾ, ਨਾਮ ਜਪਣ ਦਾ ਹੀ ਉਪਦੇਸ਼ ਦੇਣਾ,
ਇਮ ਕਹਿ ਵਿਦਾ ਕੀਨ ਹਿੰਦਾਲ,
ਇਹ ਤਾਂ ਕਹਿ ਕੇ ਭਾਈ ਹਿੰਦਾਲ ਨੂੰ ਸਤਿਗੁਰਾਂ ਨੇ ਵਿਦਾ ਕੀਤਾ,
ਗਮਨਿਓ ਲੈ ਕਰ ਬਖਸ਼ ਵਿਸਾਲ,
ਗੁਰੂ ਸਾਹਿਬ ਜੀ ਦੀ ਮਹਾਨ ਬਖਸ਼ਿਸ਼ ਲੈ ਕੇ ਭਾਈ ਹਿੰਦਾਲ ਜੀ ਵਾਪਸ ਗਏ,
ਬਸਿਓ ਜਾਏ ਆਪਣੇ ਗ੍ਰਹਿ ਮਾਈ,
ਔਰ ਆਪਣੇ ਘਰ ਜਾ ਕੇ ਵਸੇ,
ਕਬ ਕਬ ਆਏ ਦਰਸ ਕੋ ਪਾਹੀ,
ਕਦੇ ਕਦੇ ਆਉਂਦੇ ਆ ਕੇ ਮਹਾਰਾਜ ਜੀ ਦੇ ਦਰਸ਼ਨ ਕਰਦੇ,
ਕਯੋ ਹਿੰਦਾਲ ਕੇਰ ਬਿਰਤਾਂਤ,
ਭਾਈ ਹਿੰਦਾਲ ਦੇ ਦਾ ਹਿੰਦਾਲ ਦਾ ਕੁਝ ਕ ਬਿਰਤਾਂਤ ਆਪ ਜੀ ਨੂੰ ਸੁਣਾਇਆ,
ਜਿਮ ਬਖਸ਼ਿਸ਼ ਹੋਈ ਬਖਿਆਤ,
ਜਿਵੇਂ ਇਹਨਾਂ ਤੇ ਬਖਸ਼ਿਸ਼ ਪ੍ਰਗਟ ਹੋਈ,
ਟਹਿਲ ਕਰੀ ਸ਼ਰਧਾ ਕੇ ਸਾਥ,
ਸ਼ਰਧਾ ਨਾਲ ਸਤਿਗੁਰਾਂ ਦੀ ਟਹਿਲ ਕੀਤੀ,
ਮਹਿਲ ਲਿਓ ਅਰ ਭਇਓ ਸਨਾਥ,
ਜਿਹੜਾ ਟਹਿਲ ਕਰਦਾ ਉਹਨੂੰ ਮਹਿਲ ਮਿਲ ਜਾਂਦਾ, ਸਰੂਪ ਪ੍ਰਾਪਤ ਹੋ ਜਾਂਦਾ,
ਸ਼੍ਰੀ ਗੁਰ ਦ੍ਰਿਸ਼ਟ ਕਰੀ ਜਿਸ ਔਰ,
ਇਹਦੇ ਵੱਲ ਵੀ ਸਤਿਗੁਰਾਂ ਨੇ ਦ੍ਰਿਸ਼ਟੀ ਕੀਤੀ ਗੁਰੂ ਰਾਮਦਾਸ ਜੀ ਨੇ,
ਭਇਓ ਨਿਹਾਲ ਬੰਦ ਨਿਜ ਤੋਰ,
ਉਹ ਨਿਹਾਲ ਹੋ ਗਿਆ, ਉਹਦੇ ਬੰਧਨ ਕੱਟੇ ਗਏ ਜਿਹਨੂੰ ਗੁਰੂ ਰਾਮਦਾਸ ਸਾਹਿਬ ਨੇ ਵੇਖ ਲਿਆ,
ਅਪਰਨ ਕੀ ਠਾਨੀ ਕਲਿਆਣ,
ਹੋਰ ਵੀ ਬਹੁਤਿਆਂ ਦੀ ਕਲਿਆਣ ਅੱਗੋਂ ਭਾਈ ਹਿੰਦਾਲ ਨੇ ਕੀਤੀ,
ਇਹ ਸਾਖੀ ਆ ਮੈਂ ਪਰਮਾਨ,
ਇਹ ਸਾਖੀ ਇਹਦੇ ਚ ਪ੍ਰਮਾਣ ਹੈ,
ਦੋਹਰਾ ਰਾਈ ਹੁਤੋ ਸੁਮੇਰ ਸੋ ਭਇਓ ਜਗਤ ਬਖਿਆਤ,
ਕਹਿੰਦੇ ਜਿਹੜਾ ਰਾਈ ਸੀ ਉਹ ਸੁਮੇਰ ਹੋ ਗਿਆ, ਗੁਰੂ ਸਾਹਿਬ ਨੇ ਪ੍ਰਗਟ ਕਰ ਦਿੱਤਾ,
ਨੈ ਅਚਿਰਜ ਕੋਈ ਕਰੋ ਸਤਿਗੁਰ ਸਫਲੀ ਦਾਤ,
ਕਹਿੰਦੇ ਭਾਈ ਇਹਦੇ ਚ ਕੋਈ ਹੈਰਾਨ ਨਾ ਹੋਇਓ ਵੀ ਰਾਈ ਸੁਮੇਰ ਹੋ ਜਾਂਦਾ, ਕਹਿੰਦੇ ਭਾਈ ਗੁਰੂ ਦੀ ਸੇਵਾ ਹੈ ਹੀ ਇਹੋ ਜੀ ਸਫਲੀ, ਜਿਹੜਾ ਸੇਵਾ ਕਰਦਾ ਸਤਿਗੁਰੂ ਰਾਈ ਤੋਂ ਉਹਨੂੰ ਸੁਮੇਰ ਕਰ ਹੀ ਦਿੰਦੇ ਹਨ, ਇਹ ਗੁਰੂ ਸਾਹਿਬ ਦੀ ਸਫਲੀ ਸੇਵਾ। ਭਾਈ ਗੁਰਦਾਸ ਸਾਹਿਬ ਜੀ ਆਏ, ਬਾਬਾ ਸ਼੍ਰੀ ਚੰਦ ਜੀ ਆ ਰਹੇ ਨੇ ਗੁਰੂ ਸਾਹਿਬ ਪਾਸ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ।